नानक तप से मूर्त है जग आयो लोक सुनया पर लोक सुनया बिद लोक सुनया सब दर्शन पायो अंगद पाय तारन को गुरु नानक साहिब पंथ चलायो वाहे गुरु श्री गुरु नानक साहिब ताज के मूर्त संघ के सियां ਉੱਥੇ ਉਹਨਾਂ ਦਾ ਸਥਾਨ ਹੈ ਤੇ ਕਿਸ ਤਰ੍ਹਾਂ ਹਜ਼ਾਰਾਂ ਦਾ ਸਥਾਨ ਜਾਇਆ ਜਿਵੇਂ ਬਘਿਆੜ ਨੇ ਉਹਨਾਂ ਦੇ ਬੱਚੇ ਨੂੰ ਰਸਤੇ ਵਿੱਚ ਖਾ ਲਿਆ ਸੀ। ਪ੍ਰਭੂ ਦੇ ਭਾਣੇ ਵਿੱਚ ਜਿਹੜੀਆਂ ਮੈਨੂੰ ਸ਼ੋਕ ਅਵਸਥਾ ਤੋਂ ਪ੍ਰਸੰਨ ਕਿ ਇੱਕ ਇਮਤਿਹਾਨ ਦੀ ਘੜੀ ਹੈ ਜਿਹਦੇ ਵਿੱਚ ਉਹ ਪੂਰੇ ਉੱਤੇ ਉਹਨਾਂ ਦੀ ਯਾਦ ਵਿੱਚ ਸਲਾਕੇ ਸੰਗਤੀਆਂ ਸਥਾਨ ਬਾਰੇ ਮੰਗ ਕੀਤਾ ਸੋ ਦੁੱਧ ਦਾ ਗੌਰੀ ਮਨ ਬਣਾਇਆ ਦੁੱਧ ਦਾ ਕੈਸੀ ਗੌਰੀ ਚੱਲੀ ਹੈ ਜਦੋਂ ਮਨ ਵਿੱਚ ਆ ਜਾਂਦੀ ਹੈ ਸਥਾਨ ਦਾ ਪਾਲਣਾ ਮਹਾਂਪੁਰਖਾਂ ਦੇ ਨਾਂ ਤੇ ਬਣਦੇ ਹਾਂ ਜਿਨ੍ਹਾਂ ਦੇ ਮਨ ਦੀ ਅਵਸਥਾ ਵੀ ਬੜੀ ਉੱਚੀ ਹੁੰਦੀ ਹੈ ਪਰ ਆਪਣੇ ਲੋਕ ਕੋਲ ਕਿੰਨਾ ਉਮੀਦ ਫਿਰ ਲੋਕਾਂ ਜਿਹੜੀ ਹੈ ਉਸਤਾ ਕਰਦੀ ਨਹੀਂ। ਸਤਿਗੁਰੂ ਜੀ ਕਿਰਪਾ ਕਰੇ ਫਿਰ ਇਸ ਤੋਂ ਭਾਰੀ ਬਚਿਆ ਜਾਂਦਾ ਹੈ। ਜਿਵੇਂ ਇੱਕ ਰਾਜਾ ਸੀ ਉਹ ਜਾਦੂਗਰ ਨੂੰ ਕਹਿਣ ਲੱਗਾ ਜਾਦੂ ਵਾਲੇ ਲਿਖੇ ਆ ਕੋਈ ਐਸਾ ਜਾਦੂ ਦਿਖਾ ਜਿਹੜਾ ਕਦੇ ਨਾ ਦੇਖਿਆ ਹੋ। ਕਹਿੰਦਾ ਜੀ ਮੈਂ ਐਸਾ ਜਾਦੂ ਦਿਖਾਵਾਂਗਾ ਜਿਹੜਾ ਕਦੇ ਨਹੀਂ ਦੇਖਿਆ। ਸੋ ਕਹਿਣ ਲੱਗਾ ਜੀ ਮੇਰੀ ਧਰਮ ਪਤਨੀ ਹੈ ਤੁਹਾਨੂੰ ਇਸ ਦੀ ਆਪਣੀ ਪੁੱਤਰੀ ਆਣ ਕੇ ਸੰਭਾਲ ਕਰਨੀ ਪਵੇਗੀ। ਰਾਜਾ ਕਹਿੰਦਾ ਜੀ ਠੀਕ ਹੈ। ਬਸ ਉਸੇ ਵੇਲੇ ਉਸਨੇ ਆਕਾਸ ਵਾਲੇ ਨੂੰ ਗੋਲਾ ਸੁੱਟਿਆ ਮੈਂ ਹੋਇਆ ਇੱਕ ਰੱਸਾ ਬਣਾਉਣਾ ਸ਼ੁਰੂ ਹੋ ਗਿਆ ਉਹਦੇ ਨਾਲ ਗਿਆ ਉਹ ਆਕਾਸ ਵੱਲ ਚੜ ਗਿਆ ਬੁਰਤ ਹੋ ਗਿਆ। ਉਸੇ ਵੇਲੇ ਉਹਨੂੰ ਆਵਾਜ਼ਾਂ ਮਾਰ ਲੱਗੀਆਂ ਕਦੀ ਅੱਗ ਦੀ ਕਦੀ ਹਵਾ ਦੀ ਨਾਲੇ ਪ੍ਰਕਾਸ਼ ਬਣੀ ਹੁੰਦੀ ਹੈ। ਹੁਣ ਹਵਾ ਦੇ ਵਿੱਚ ਇਹਨਾਂ ਯੁੱਧ ਹੋ ਗਿਆ ਹੁਣ ਅੱਗ ਨਾਲ ਹੁਣ ਇੰਦਰ ਨਾਲ ਤੇ ਜਦ ਇਹਨੂੰ ਉੱਠੋਂ ਲੱਤਾਂ ਬਾਹਾਂ ਸਿਰ ਵੱਡੇ ਵੱਡੇ ਡਿੱਗਣ ਲੱਗ ਪਿਆ ਖੂਨ ਡਿੱਗਣ ਲੱਗ ਪਿਆ ਬੜੀ ਤਾਰੀ ਪ੍ਰਕਾਸ਼ ਹੋ ਗਈ। ਰਾਜਾ ਬੜਾ ਹੈਰਾਨ ਹੈ ਕਮਾਲ ਦੀ ਗੱਲ ਹੈ। ਜਗ ਨੂੰ ਬਾਜੀ ਰਾਜਾ ਸਿਰ ਧੜਕਦਾ ਉਹਦੇ ਧਰਤੀ ਦੇ ਆ ਤੇ ਚਿਹਰਾ ਸੁਣੀ ਗਏ ਉਹਦੇ ਜੋ ਘਰ ਰਹੇ ਸੀ ਉਹ ਕਹਿੰਦੇ ਮੈਂ ਪਤੀ ਵਰਤਾਂ ਨਾਲ ਸੱਦੀ ਆਉਣਾ। ਰਾਜੇ ਨੇ ਬੜਾ ਰੋਕਿਆ ਵਚਨ ਸੀ ਕਹਿੰਦੇ ਵਚਨ ਇਹ ਸੀ ਕਿ ਉਹ ਆਵੇਗਾ ਤੇ ਉਹਨੂੰ ਕਮਾਨਤ ਸੰਭਾਲਣੀ ਜਦੋਂ ਮੇਰਾ ਪਤੀ ਮਰ ਗਿਆ ਨਾਲ ਸੱਦੀ ਹੋਣ ਉਹ ਨਾਲ ਸੱਦੀ ਹੋ ਗਈ ਸਾਰੀ ਕਿਰਿਆ ਹੋ ਗਈ। ਜਦ ਇਹਨੂੰ ਨਾਗਾ ਆ ਗਿਆ ਮਹਾਰਾਜ ਰਾਜ ਇਹਨਾਂ ਦੀ ਰਾਜ ਲੈ ਹੋਵੇ ਕਹਿੰਦੇ ਤੂੰ ਤਾਂ ਅਕਾਲ ਸਿੰਘ ਦੁੱਧ ਨੂੰ ਗਿਆ ਸੀ ਮਰ ਗਿਆ ਸੀ ਤੇਰਾ ਸੰਸਕਾਰ ਕਰ ਦਿੱਤਾ ਤੂੰ ਕਿੱਥੋਂ ਆ ਗਿਆ। ਕਹਿੰਦੇ ਮਹਾਰਾਜ ਤੈਨੂੰ ਵਚਨ ਦਿੱਤਾ ਸੀ ਮੇਰੇ ਘਰ ਵਾਲੀ ਨੂੰ ਧੀ ਬਣਾ ਕੇ ਰੱਖੋਗੇ ਜਦੋਂ ਮੈਂ ਕਹਾਂਗਾ ਵਾਪਸ ਮੋੜਨਾ ਪਏਗਾ ਉਹਨੂੰ ਮੋੜਨਾ ਕਰੋ। ਰਾਜਾ ਕਹਿੰਦਾ ਜੀ ਤੂੰ ਤਾਂ ਮਰ ਗਿਆ ਸੀ ਤੂੰ ਕਿੱਥੋਂ ਆ ਗਿਆ ਉਹ ਸਤੀ ਹੋ ਗਈ ਹੈ ਕਿੱਥੇ ਜੀ ਸੰਸਕਾਰ ਹੋਇਆ ਇੱਥੇ ਉਸਨੇ ਆਵਾਜ਼ ਦਿੱਤੀ ਸਤੀ ਮੈਂ ਹਾਜ਼ਰਿਆਂ ਤੋਂ ਲਿਹਾਜ਼ ਹੋ ਗਈ। ਰਾਜਾ ਕਹਿੰਦਾ ਉਹ ਸੱਚ ਹੈ ਜਾਂ ਇਹ ਸੱਚ ਹੈ। ਉਹ ਕਹਿੰਦਾ ਨਾ ਇਹ ਸੱਚ ਹੈ ਨਾ ਉਹ ਹੋ ਸਕਿਆ ਇਹ ਇੱਕ ਹੈਗੀ ਬਾਜੀਗਰੀ ਖੇਲ ਬਾਜੀਗਰੀ ਮਾਇਆ ਇਹ ਬੰਦੇ ਨੂੰ ਹੈਰਾਨ ਕਰ ਦਿੰਦੀ ਹੈ ਤੇਰੀ ਪਰਮੇਸ਼ਰ ਦੀ ਮਾਇਆ ਉਹਦਾ ਕਿਤਨਾ ਬਹੁਤ ਬਣਿਆ ਇਸ ਨੇ ਬੜਬੜਿਆਂ ਨੂੰ ਭਰਮਾ ਦਿੱਤਾ ਇਹ ਮਾਇਆ ਜਗਦੀਸ ਵਸਾਈ ਉਮਰੇ ਚਰਨ ਉਸਾਰੇ ਕਿੰਚਿਤ ਪ੍ਰੀਤ ਨੂੰ ਉਪਜੈ ਜਾਣ ਬਹੁਤ ਜਨ ਤਾਂ ਕਰੇ ਬੇਚਾਰੇ ਇਸ ਵਾਸਤੇ ਸਭ ਤੋਂ ਬਚਣ ਵਾਸਤੇ ਪਰਮੇਸ਼ਰ ਦੀ ਸ਼ਰਨ ਹੈ ਉਸ ਤੋਂ ਬਿਨਾਂ ਸਾਧਨ ਉਹ ਹੈ ਉਹਦਾ ਨਾਮ ਜੇ ਅੱਜ ਨਾਮ ਗੱਲ ਕਰੀ ਰਹੀ ਹੈ ਕਹਿੰਦੇ ਨਾਮ ਕਿਹੜਾ ਕੈਪਸੂਲ ਹੈ ਜਿਹੜਾ ਬਿਮਾਰੀ ਹਟਾ ਦੂਗਾ ਪਰ ਕੈਪਸੂਲ ਫੇਲ ਹੋ ਜਾਂਦੇ ਆ ਨਾਮ ਦਾ ਕੈਪਸੂਲ ਫੇਲ ਨਹੀਂ ਹੁੰਦਾ ਸਰਵ ਰੂਪ ਖੁਦ ਨਾਮ ਹੈ ਇੱਕ ਪੁਲਿਸ ਦਾ ਬਹੁਤ ਵੱਡਾ ਅਫਸਰ ਉਹਦੇ ਘਰ ਦੀ ਗੋਲ ਹੋ ਗਿਆ ਤੇ ਬੜੇ ਰਾਜ ਕਰਾਏ ਤੇ ਰਾਮ ਨੇ ਉਹਦੇ ਸਰੀਰ ਨੂੰ ਸੋਲਾਂ ਚੋਲੀਆਂ ਪਾਣੀ ਵਗੜ ਇੱਕ ਮਹਾਂਪੁਰਖ ਸੀਗੇ ਸ਼ਮਸ਼ੀਰ ਸਿੰਘ ਉਹ ਆਪਣੀ ਕਿਰਤਰੀ ਕਰਦੇ ਸੀ ਬੇਨਤੀ ਕੀਤੀ ਉਹ ਕਹਿੰਦੇ ਤੁਸੀਂ ਐਡੇ ਵੱਡੇ ਅਫਸਰ ਆ ਤੁਸੀਂ ਮੇਰੀ ਮਗਰ ਹਾਲ ਬੰਦੇ ਦੇ ਕਰਵਾ ਲਿਆ ਜਿੱਥੇ ਦਾ ਪਿੰਡ ਦੇ ਲੋਕਾਂ ਨੂੰ ਪਤਾ ਲੱਗ ਗਿਆ ਜਿਹਨੇ ਮੈਨੂੰ ਜਿਉਣ ਨਹੀਂ ਦੇਣਾ ਕੋਈ ਇੱਧਰ ਖਿੱਚੇ ਵਰਗਰ ਤੁਸੀਂ ਚਲੇ ਜਾਓ ਮੈਂ ਆਪੇ ਤੁਹਾਡੇ ਘਰ ਉਹ ਫਿਰ ਬਚਨ ਸਾਫ ਗਏ ਉਹਨੀ ਫਿਰ ਉਹਨਾਂ ਨੂੰ ਮੂਲ ਮੰਤਰ ਲੈ ਕੇ ਦਿੱਤਾ ਇਹਦਾ ਬਿਜਲੀ ਪੂਰਵਕ ਪਾਸ ਰੱਖ ਕੇ ਪਾਠ ਕਰਨਾ ਮੀਰ ਆਂਡਾ ਸ਼ਰਾਬ ਕੋਈ ਚੀਜ਼ ਹੋਰ ਵੀ ਮਾਲਕ ਚੀਜ਼ ਨਹੀਂ ਵਰਤਣ ਜਾਪ ਕੀਤਾ ਆਰਾਮ ਆ ਗਿਆ ਪਰ ਹੱਥਾਂ ਦੇ ਕੋਲ ਰਹਿ ਗਿਆ ਫਿਰ ਬੇਨਤੀ ਕੀਤੀ ਕਹਿੰਦੇ ਤੁਸੀਂ ਕੋਈ ਕਪਾਸ ਕੀਤਾ ਹੋਏਗਾ ਕਹਿੰਦੇ ਜੀ ਮਾਸ ਨਹੀਂ ਖਾਧਾ ਸ਼ਰਾਬ ਨਹੀਂ ਕੀਤੀ ਆਂਡੇ ਤਾਂ ਦਹੀ ਗਏ ਰਹੀਆਂ ਇਹ ਖਾ ਰਹੇ ਸੀ ਕਹਿੰਦੇ ਤਾਂ ਹੀ ਰਹਿ ਗਿਆ ਫਿਰ ਉਹ ਛੱਡ ਕੇ ਯਾਦ ਕੀਤਾ ਤੇ ਗੋਲ ਹਟ ਗਿਆ ਫਿਰ ਦੱਸੋ ਇਹ ਕੈਪਸੂਲ ਹੋਇਆ ਕਿ ਨਾ ਹੋਇਆ ਬਲਕੇ ਬੋਲੋ ਵਿਸ਼ਵਾਸ ਇਸ ਤਰ੍ਹਾਂ ਮਹਾਂਪੁਰਖਾਂ ਦੇ ਕੋਲ ਕੋਈ ਪੇਮੀ ਆਇਆ ਟੀਵੀ ਹੋ ਗਈ ਡਾਕਟਰਾਂ ਨੇ ਜਵਾਬ ਦਿੱਤਾ ਤੇਰੀ ਜ਼ਿੰਦਗੀ ਦੋ ਚਾਰ ਦਿਨ ਤੇ ਮਹਾਂਪੁਰਖਾਂ ਨੂੰ ਕਹਿੰਦਾ ਮਹਾਰਾਜ ਮੇਰੀ ਜ਼ਿੰਦਗੀ ਤਾਂ ਡਾਕਟਰਾਂ ਨੇ ਹੁਣ ਦੱਸੀ ਹੈ ਮੈਂ ਤੁਹਾਡੇ ਕੋਲ ਮਰ ਜਾਵਾਂਗਾ ਇੱਥੇ ਮੇਰਾ ਸੰਸਕਾਰ ਕਰ ਦਿਓ ਮਹਾਂਪੁਰਖ ਕਹਿਣ ਲੱਗੇ ਗੁਰੂ ਘਰ ਤਾਂ ਜ਼ਿੰਦਗੀ ਮਿਲਦੀ ਹੈ ਮਰਨ ਨੂੰ ਹੋਰ ਜਗ੍ਹਾ ਬਹੁਤ ਤੂੰ ਐਂ ਕਰਿਆ ਕਰ ਮੂਲ ਮੰਤਰ ਦਾ ਪਾਠ ਕਰਿਆ ਤੇ ਲੰਗਰ ਦੇ ਜੂਠੇ ਭਾਂਡੇ ਮੰਨਿਆ ਕਹਿੰਦੇ ਜਿਵੇਂ ਖੇਲ ਵੀ ਝੋਨਾ ਲਾਇਆ ਹੁੰਦਾ ਤੇ ਗਲੂਬਲ ਦਾ ਪਾਣੀ ਘੱਟ ਹੁੰਦਾ ਤੂੰ ਮਿੱਟੀ ਚ ਤੇੜਾਂ ਪਾਟ ਜਾਣੀਆਂ ਤੇ ਝੋਨੇ ਨੂੰ ਪੂਰਾ ਪਾਣੀ ਮਿਲਦਾ ਨਹੀਂ ਤੇ ਜੇ ਦੂਜੇ ਗਲੂਬਲ ਦਾ ਪਾਣੀ ਜਾਂ ਨਹਿਰ ਦਾ ਨਾਲ ਛੱਡ ਦਈਏ ਡਬਲ ਕਰ ਦਈਏ ਪਰ ਦਾਮਣੀ ਪਾਟ ਦੀਆਂ ਪਾਣੀ ਪੂਰਾ ਮਿਲਦਾ ਤੇ ਝੋਨੇ ਦੀ ਫਸਲ ਪੂਰੀ ਹੋ ਜਾਂਦੀ ਇਸ ਤਰ੍ਹਾਂ ਸੇਵਾ ਤੇ ਸਿਮਰਨ ਦੋ ਰੂਬਲ ਛੱਡ ਦਈਏ ਨਾ ਫਿਰ ਇਹ ਇਨਸਾਨ ਨੂੰ ਬੜਾ ਲਾਭ ਹੁੰਦਾ ਹੈ ਸੇਵਾ ਵੀ ਕਰਨੀ ਹੈ ਸਿਮਰਨ ਵੀ ਕਰਨਾ ਕਈ ਸੇਵਾ ਕਰਦੇ ਆ ਸਿਮਰਨ ਨਹੀਂ ਕਰਦੇ ਕਈ ਸਿਮਰਨ ਕਰਦੇ ਆ ਸੇਵਾ ਨਹੀਂ ਦੋਵਾਂ ਚੀਜ਼ਾਂ ਦੀ ਲੋੜ ਹੈ ਸੋ ਇਸ ਕਰਕੇ ਇਹ ਹਨ ਯੁਗਤੀਆਂ ਵਿਚਾਰਾਂ ਨਾਮ ਸੇਵਾ ਦੇ ਸੇਵਾ ਜਿੱਥੇ ਮਰਜ਼ੀ ਕਰ ਸਕਦੇ ਗੁਰੂ ਘਰ ਵੀ ਹੁੰਦੇ ਹੈ ਸੜਕ ਟੁੱਟੇ ਆ ਰਾਹ ਬਣਾ ਦਿਓ ਹਾਂਜੀ ਦਰਖਤ ਲਾ ਦਿਓ ਰਾਸਤੇ ਰੋਡ ਅੰਦਰ ਹੱਥ ਚੁੱਕ ਦਿਓ ਕਿਸੇ ਬਿਮਾਰ ਦਾ ਇਲਾਜ ਕਰਾ ਲਿਓ, ਅਸੀਂ ਸੇਵਾ ਕਰ ਲਓ। ਸੋ ਕੰਨਿਆਦਾਨ ਸਮੇਂ ਕਿਸੇ ਮਦਦ ਕਰ ਦਿਓ, ਕਿਸੇ ਵਿਦਿਆਰਥੀ ਦੀ ਮਦਦ ਕਰ ਦਿਓ, ਕਿਸੇ ਪਸ਼ੂ ਪੰਛੀ ਦੇ ਦੁਖੀ ਦੀ ਸਹਾਇਤਾ ਕਰੋ, ਕਿਸੇ ਬਿਰਧ ਦੀ, ਮਹਾਂਪੁਰਖਾਂ ਦੀ, ਗੁਰੂ ਘਰ ਦੀ ਸੇਵਾ, ਦੇਸ਼ ਦੀ, ਕੌਮ ਦੀ, ਸਮਾਜ ਦੀ, ਕਿਉਂਕਿ ਸਾਰਾ ਸੰਸਾਰ ਹੈ ਸਮਝਾ ਗੁਰੂ, ਜਿਹਨੂੰ ਸੇਵਾ ਕਰਨੀ ਉਹ ਇਹ ਵੀ ਨਿਸ਼ਚਿਤ ਨਹੀਂ ਫਲਾਨੀ ਜਗ੍ਹਾ ਜਿੱਥੇ ਮਰਜ਼ੀ ਕਰ ਸਕਦਾ, ਹਰ ਜਗ੍ਹਾ ਸੇਵਾ ਹੋ ਸਕਦੀ, ਪਰ ਜੇ ਸੇਵਾ ਵਾਲਾ ਭਾਵ ਹੁੰਦਾ, ਕਈ ਕਹਿੰਦੇ ਮੈਨੂੰ ਸੇਵਾ ਮਿਲਦੀ, ਕਈ ਉੱਥੇ ਸੇਵਾ ਕਰਦੇ ਹੈ ਜਿੱਥੇ ਮਾਣ ਵਡਿਆਈ ਚੌਧਰ ਮਾਇਆ, ਪਰ ਸੇਵਾ ਜਿਹਨੂੰ ਕਰਨੀ ਉਹ ਜੀ ਸਵਾਲ ਨਹੀਂ ਕਰ ਸਕਦਾ, ਇਹ ਸਾਰਾ ਵਿਸ਼ਵ ਹੈ ਉਹਦਾ ਹੁੰਦੇ। ਕਈ ਸੇਵਾ ਮੈਂ ਅਸੀਂ ਕਿਸ ਨੂੰ ਹੁਕਮ ਲੈਣ ਦੀ ਲੋੜ ਨਹੀਂ, ਜਵਾਬੀ ਕਰ ਲਓ, ਪਰ ਸੇਵਾ ਵਾਲਾ ਅਸੀਂ ਮਨ ਬਣਾਉਂਦੇ। ਸੋ ਜਿਹਨਾਂ ਨੇ ਸੇਵਾ ਕਰਨੀ ਆ ਉਹਨਾਂ ਨੂੰ ਤਾਂ ਵਿਹਲ ਹੈ ਹੀ, ਨਾਮ ਵੀ ਜਿੱਥੇ ਮਰਜ਼ੀ ਜਪਿਆ ਜਾ ਸਕਦਾ, ਹਰ ਸਮੇਂ ਹਰ ਵੇਲੇ ਹਰ ਜਗ੍ਹਾ ਜਿੱਥੇ ਨਾਮ ਜਪਦੇ ਹਾਂ ਉਹ ਧਰਤੀ ਬਰਕਤ ਵਾਲੀ ਬਣ ਜਾਂਦੀ ਹੈ, ਉੱਥੇ ਬਰਕਤਾਂ ਆ ਜਾਂਦੀਆਂ। ਸੋ ਇਸ ਵਾਸਤੇ ਪਰ ਸਾਡੀ ਕਈ ਵਾਰੀ ਇਸ ਤਰ੍ਹਾਂ ਅਸੀਂ ਲੋਕ ਲਾਜ ਫਸੇ ਰਹਿੰਦੇ, ਨਾ ਨਾਮ ਜਪਦੇ ਹਾਂ, ਨਾ ਸੇਵਾ ਕਰਦੇ, ਨਾ ਨਾਮ ਰਿਹਾ ਕਰਦੇ, ਲੋਕ ਹੀ ਰਹਿਣਗੇ। ਲੋਕ ਲਾਜ ਪਿਆ ਉਹਦਾ ਬੰਦਾ ਉਹ ਕਰੇ ਨਹੀਂ ਸਕਦਾ। ਇਹਨਾਂ ਚੀਜ਼ਾਂ ਤੋਂ ਲੋਕ ਵਾਚਨਾ, ਦੇਹ ਵਾਚਨਾ, ਸ਼ਾਸਤਰ ਵਾਚਨਾ ਉੱਪਰ ਉੱਠਣਾ ਪੈਂਦਾ। ਸੋ ਸਾਧ ਸੰਗਤ ਜੀ ਜਿਵੇਂ ਰਾਮ ਚੰਦਰ ਦੇ ਲਕਸ਼ਮਣ ਜੀ ਸ਼ਿਕਾਰ ਵਾਸਤੇ ਅੱਗੇ ਕਿਸਾਨ ਹਲ ਵਾਹ ਰਿਹਾ ਸੀ, ਪਿਆਸ ਲੱਗੀ, ਪਾਣੀ ਮੰਗਿਆ, ਪਾਣੀ ਪੀਤਾ। ਉਸਨੇ ਆਪਣੇ ਤੇ ਵੀ ਲੋਹੇ ਦੀ ਸੰਜੋਗ ਪਹਿਨੀ ਸੀ, ਸਿਰ ਤੇ ਲੋਹੇ ਦਾ ਟੋਪ, ਲੋਹੇ ਦੇ ਬੂਟ ਪਾਏ ਹੋਏ ਆ, ਤੇ ਬੌਧਾਂ ਦੇ ਪੈਰਾਂ ਨੂੰ ਵੀ ਲੋਹੇ ਦੇ ਬੂਟ ਚਾੜੇ ਹੈ, ਪਿੰਡੇ ਚ ਵੀ ਲੋਹਾ ਮੜਿਆ ਹੋਇਆ। ਜਦੋਂ ਕੋਈ ਚੱਲ ਦੀ ਗੱਲ ਹੋਵੇ ਤੇ ਪੁੱਛਣੇ ਪੈਂਦਾ। ਰਾਮ ਚੰਦਰ ਜੀ ਕਹਿਣ ਲੱਗੇ, ਪੁਰਖਾ ਹਾਲ ਬੰਦੇ ਦਾ ਬੰਦੇ ਬਹੁਤ ਦੇਖੇ ਹੈ, ਅੱਜ ਨਵੀਂ ਗੱਲ ਦੇਖੀ ਹੈ। ਕਹਿੰਦੇ ਮਹਾਰਾਜ ਇੱਥੇ ਬਿੱਛੂ ਬਹੁਤ ਹੈ, ਉਹ ਡੰਗ ਮਾਰਦੇ ਉਹਨਾਂ ਦੇ ਵਿਚਾਰ ਵਾਸਤੇ, ਤੇ ਬਾਕੀ ਬਿੱਛੂ ਜੇ ਪੱਥਰ ਚ ਡੰਗ ਮਾਰਦਾ ਉਹ ਸੰਤਿਆ ਬਣੇ, ਇੰਨੀ ਜ਼ਹਿਰ ਹੁੰਦੀ। ਇਹ ਦੋ ਪਹਿਲੇ ਸੰਜੋਆ ਕਹਿੰਦੇ ਜੀ ਇੱਕ ਪੰਛੀ ਹੈ ਉਹਦੀ ਚੁੰਝ ਬੜੀ ਤਿੱਖੀ ਹੈ, ਉਹ ਮਾਰ ਮਾਰ ਕੇ ਚੁੰਝਾ ਮਾਸ ਖਾਂਦਾ ਹੈ, ਉਹਦੇ ਵਿਚਾਰ ਵਾਸਤੇ। ਧਰਤੀ ਬੜੀ ਖੁਸ਼ਬੂਸ਼ਰ ਭੂਮੀ ਸੀ, ਪਾਣੀ ਦੀ ਕਮੀ, ਕਹਿਣ ਲੱਗੇ ਕਿ ਇਹੋ ਜਿਹੀ ਧਰਤੀ ਦੇਸ਼ ਛੱਡ ਕੇ ਹੋਰ ਥਾਂ ਚਲੇ ਜਾਣਾ ਚਾਹੀਦਾ। ਕਹਿਣ ਲੱਗੇ ਮਹਾਰਾਜ ਆਪਣੀ ਔਰਤ ਤੇ ਧਰਤੀ ਛੱਡੀ ਜਾਂਦੀ ਹੈ, ਉਹ ਰਾਮ ਚੰਦਰ ਹੈ ਜਿਹੜਾ ਲੋਕ ਲਾਜ ਵਿੱਚ ਇੱਕ ਪਤੀ ਵਰਤਾ ਸੀਤਾ ਨੂੰ ਤਿਆਗੀ ਕਰਦਾ ਹੈ। ਗੱਜ ਕੇ ਬੋਲੋ, ਲੋਕ ਲਾਜ ਵਿੱਚ ਉਹਨੂੰ ਤਿਆਗ ਕਰਦਾ, ਲੋਕ ਇਹ ਕਹਿ ਰਹੇ ਉਹਨੂੰ ਨਾ ਪਤਾ ਇਹ, ਕਹਿੰਦੇ ਲਕਸ਼ਮਣ ਜੀ ਚਲੀ ਗਏ। ਵਾਕਿਆ ਇਹ ਗੱਲ ਸਹੀ ਹੈ, ਅੱਜ ਅਸੀਂ ਲੈ ਲੋ ਕਿਹੜੇ ਪਾਸੇ ਤੁਰੇ ਹੋਏ ਹਾਂ, ਹੈ ਕਿਸਾਨ ਪਰ ਕਿਸੇ ਖੜਾ। ਅੱਜ ਲੋਕ ਲਾਜ ਵਿੱਚ ਬਾਣੀ ਪੜ੍ਹਨੀ, ਨਾਮ ਜਪਣਾ, ਅੰਮ੍ਰਿਤ ਛਕਣਾ, ਲੋਕਾਂ ਦੀ ਲਾਜ ਵਿੱਚ ਹੱਡ ਬੋਲ ਹੁੰਦੇ ਹੈ, ਕਈ ਕੁਝ ਹੁੰਦਾ ਹੈ। ਲੋਕ ਲਾਜ ਵਿੱਚ ਅਸੀਂ ਮਹਾਂਪੁਰਖਾਂ ਦੀ ਸੰਗਤ ਨਹੀਂ ਕਰਦੇ। ਸੋ ਇਹ ਜਿਹੜੀਆਂ ਚੀਜ਼ਾਂ, ਇਹ ਵਾਸ਼ਨਾ, ਲੋਕ ਵਾਸ਼ਨਾ, ਦੇਹ ਵਾਸ਼ਨਾ, ਆਪਣੇ ਦੇਹ ਦੇ ਹਾਰਾਂ ਸ਼ਿੰਗਾਰਾਂ ਵਿੱਚ, ਫੈਸ਼ਨਾਂ, ਨਸ਼ਿਆਂ ਵੇਸ਼ਿਆਂ, ਉਹ ਲੋਕ ਵੀ ਸੰਗਤ ਨਹੀਂ ਕਰਦੇ। ਕਿ ਜਿਨ੍ਹਾਂ ਦੇ ਅੰਦਰ ਬੁੱਧੀ ਜ਼ਿਆਦਾ ਹੋ ਜਾਂਦੀ ਹੈ ਜਾਂ ਕਿਤਾਬਾਂ ਪੜ੍ਹ ਲੈਂਦੇ ਹੈ ਉਹ ਵੀ ਫਿਰ ਸੰਗਤ ਨਹੀਂ ਕਰਦੇ, ਅਸੀਂ ਤਾਂ ਆਪ ਹੀ ਸਭ ਕੁਝ ਜਾਣਦੇ ਹਾਂ ਕਿ ਉਹ ਬੰਦੇ ਕੁਝ ਲੈ ਨਹੀਂ ਸਕਦੇ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਉਸ ਅਕਾਲ ਪੁਰਖ ਦੇ ਚਰਣਾਂ ਵਿੱਚ ਸਾਨੂੰ ਜੋੜਦੇ ਹੈ, ਸਮਰਥ ਦੇਣ ਦੀ ਇਹ ਸਾਰੀ ਵਿਚਾਰਧਾਰਾ ਦੱਸ ਰਹੇ ਹੈ। ਜੈਤ ਸ੍ਰੀ ਮਾਲਾ ਨਾਵਾ ਹਰ ਜੂ ਰਾਖ ਲਿਓ ਪਤ ਮੇਰੀ। ਜੂ ਦਾ ਭਾਵ ਕੀ ਹੈ? ਹੇ ਵਾਹਿਗੁਰੂ ਪਰਮੇਸ਼ਰ ਜੀ ਸਾਡੀ ਪਤ ਇੱਜ਼ਤ ਰੱਖੋ, ਇਨਸਾਨ ਆਪਣੀ ਇੱਜ਼ਤ ਬਣਾਉਣ ਵਾਸਤੇ ਕਿੰਨੇ ਅਡੰਬਰ ਕਰਦਾ, ਪੇਟ ਨੂੰ ਬਚਾਉਣ ਵਾਸਤੇ ਕਿੰਨੇ ਅਡੰਬਰ ਕਰਦਾ। ਹੁਣ ਪਹਿਲਾਂ ਦੇਖੋ ਕੰਨਿਆਂ ਨੂੰ ਕਿਤਨਾ ਪੜ੍ਹਾਉਂਦਾ, ਫਿਰ ਉਸਨੂੰ ਕੋਈ ਡਿਗਰੀ ਡਿਪਲੋਮਾ ਮਿਲ ਗਿਆ, ਨੌਕਰੀ ਮਿਲ ਗਈ, ਫਿਰ ਉਹਨੂੰ ਵਿਆਹੁਣ ਵਾਸਤੇ ਫਿਰ ਗਹਿਣੇ ਤੇਵਰ ਜੇਵਰ ਗਾਹ ਰਿਸ਼ਤੇਦਾਰਾਂ ਵੀ, ਫਿਰ ਤਰ੍ਹਾਂ ਤਰ੍ਹਾਂ ਦੇ ਖਾਣੇ ਸ਼ਰਾਬਾਂ ਮਾਂਸ ਕਬਾਬ ਕਈ ਤਰ੍ਹਾਂ ਦੇ ਭਾਂਡਾ ਪਿੰਡਾ ਫਰਿੱਜਾਂ ਮਸ਼ੀਨਾਂ ਕੱਪੜੇ ਧੋਣ ਦੀਆਂ ਪੱਖੇ ਹੀਟਰ ਕੂਲਰ ਇਹ ਬੈੱਡ ਸੋਫੇ ਐਲੀਆਂ ਕਾਰਾਂ ਸਕੂਟਰ ਕਿੰਨਾ ਕੁ ਦਿੰਦਾ, ਫਿਰ ਹੱਥ ਜੋੜਦਾ ਅਸੀਂ ਮਹਾਰਾਜ ਦੇਣ ਜੋਗੇ ਕੁਝ ਨੇ। ਇੰਨਾ ਕਰਨ ਦੇ ਬਾਵਜੂਦ ਕਈ ਵਾਰੀ ਫੇਰ ਪਰੇਡ ਪੈ ਜਾਂਦੀ ਹੈ, ਛੱਡ ਛਡਾਈ ਹੋ ਜਾਂਦੀ ਹੈ, ਮੇਰਾ ਡਾਂਸ ਨਾਚ ਮੁਜਰੇ ਭੰਗੜੇ ਗਿੱਧੇ ਇਹ ਜਿਹੜੇ ਐਕਟਰ ਐਕਟਰਸ ਆ ਇਹਨਾਂ ਨੂੰ ਲੱਖਾਂ ਰੁਪਏ ਦਿੰਦੇ ਆ। ਇੰਨਾ ਵੀ ਕਰਨ ਦੇ ਬਾਵਜੂਦ ਵੀ ਨੰਦ ਨਹੀਂ ਰਿਹਾ। ਨੱਕ ਕਿਵੇਂ ਰਹਿੰਦਾ ਹੈ? ਉਹ ਪਰਮੇਸ਼ਰ ਦੇ ਨਾਮ ਦੀ ਕਮਾਈ ਨਾਲ। ਰਵਿਦਾਸ ਜੀ ਦੇ ਗੀਤ ਪਰਿਵਾਰ ਵਿੱਚ ਆ ਰਹੇ ਸੀ, ਪਵਨਮਣੀ ਰਾਗੀ ਸਿੰਘ ਨੇ ਸ਼ਬਦ ਪੜਿਆ, ਸੈਣ ਨਾਈ ਜੀ ਧੰਨਾ ਸਦਨਾ ਨਾਮਦੇਵ ਉਹਨਾਂ ਦਾ ਨੱਕ ਇੱਜ਼ਤ ਕਿਵੇਂ ਰਹੀ? ਬਾਣੀ ਦੇ ਪ੍ਰਤਾਪ, ਨਾਮ ਦੇ ਪ੍ਰਤਾਪ। ਹਜ਼ੂਰ ਕਹਿੰਦੇ ਬਾਣੀ ਪੜੋ ਨਾਮ ਜਪੋ, ਸਤਿਗੁਰ ਸੱਚੇ ਪਾਤਸ਼ਾਹ ਸਮਝਾਉਂਦੇ ਰਹਿੰਦੇ ਕਿ ਫਿਰ ਅਰਦਾਸ ਵੀ ਕਰੋ, ਹਰ ਗੁਰੂ ਹੇ ਵਾਹਿਗੁਰੂ ਜੀਓ ਅਰਦਾਸ ਦੇ ਹੋ ਪਤ ਮੇਰੀ, ਸਾਡੀ ਜਿਵੇਂ ਵੀ ਰਹਿੰਦੀ ਉਵੇਂ ਇੱਜ਼ਤ ਰੱਖੋ, ਸਾਡੀ ਇੱਜ਼ਤ ਨੂੰ ਰੱਖ ਲਓ। ਜਮ ਕੋ ਤਰਾਸ ਭਇਓ ਹੋਰ ਅੰਤਰ, ਸਾਡੇ ਮਨ ਵਿੱਚ ਹਰ ਵੇਲੇ ਜਮਾਂ ਦਾ ਤਰਾਸ ਹੈਗਾ ਹੈ ਕਿ ਕੋਈ ਅਜਿਹਾ ਐਸਾ ਕਰਮ ਨਾ ਹੋ ਜਾਏ ਜਿਹਦੇ ਨਾਲ ਮੌਤ ਦੇ ਪ੍ਰੇਸ਼ਿਆਂ ਨੇ ਲਿਜਾਣ ਤੇ ਹੈ, ਜਮਾਂ ਦੇ ਕਟਹਿਰੇ ਵਿੱਚ ਨਾ ਖੜਨਾ ਪਏ ਧਾਮ ਕਿਤਾਬ ਦੇਣ ਲਈ। ਇਹ ਮਨ ਦੇ ਅੰਦਰ ਬੜਾ ਭੈ ਤਰਾਸ ਜਾ ਰਿਹਾ ਹੈ। ਜਦੋਂ ਕੋਈ ਡਰਦਾ ਉਹਦੇ ਆਪੂ ਤੋਂ ਵੱਡੇ ਦੀ ਸਹਾਇਤਾ ਹੋਣਾ। ਅੱਜ ਦਾ ਸੰਸਾਰ ਬੜਾ ਨੜਾ ਹੋਇਆ ਹੋਇਆ, ਉਸ ਨਾਲ ਮੈਨੂੰ ਕਿਹਦੀ ਲੋੜ ਕੀ ਹੈ? ਬਜਗਲੋ ਇਹ ਜਿਹੜਾ ਜਮਾਂ ਦਾ ਡਰ ਹੈ, ਇਹ ਨਾ ਤਾਂ ਰਾਜਿਆਂ ਦੁਆਰਾ ਦੂਰ ਹੁੰਦਾ ਨਾ ਆਪਣੇ ਬਾਲਾਂ ਨਾ ਮਾਈਕ ਦੀ ਲਾਲਚ ਸਿਫਾਰਿਸ਼ ਨਾ ਵੱਡੀ ਨਾ, ਕਿਉਂਕਿ ਉਹ ਨਹੀਂ ਤਕੜੇ ਪਾਏ ਹਾਲ। ਉਹ ਵੱਡੀਆਂ ਸਿਫਾਰਿਸ਼ਾਂ ਆਪਣੀਆਂ ਚਤਰਾਈਆਂ ਨਾਲ ਟਲਣ ਵਾਲੇ ਨੇ, ਸਨ ਤੇਰੀ ਕਿਰਪਾ ਨਿਸ ਤੇਰੀ ਇਹ ਕਿਰਪਾ ਲਈ ਖਜ਼ਾਨਾ ਰੂਪ ਵਾਹਿਗੁਰੂ ਪਰਮੇਸ਼ਰ ਅਸੀਂ ਤੇਰੀ ਸ਼ਰਨ ਗ੍ਰਹਿਣ ਕੀਤੀ ਹੈ। ਜਿਨ੍ਹਾਂ ਨੇ ਪ੍ਰਭੂ ਦੀ ਸ਼ਰਨ ਗ੍ਰਹਿਣ ਕੀਤੀ ਉਹਨਾਂ ਨੂੰ ਜਮਾਂ ਦਾ ਤਰਾਸ ਡਰ ਦੂਰ ਹੋ ਜਾਂਦਾ। ਸ਼ੰਗੀਰੀ ਪੰਡਿਤ ਆਪਣੇ ਤੌਰ ਤੇ ਵੀ ਸਾਧਨ ਕੀਤੇ, ਰਾਜਸੀ ਤੌਰ ਤੇ ਵੀ ਯਤਨ ਕੀਤੇ, ਮਾਇਆ ਜਾਂ ਸਿਫਾਰਸ਼ਾਂ ਦੁਆਰਾ ਇਹ ਸਾਡੇ ਤੋਂ ਇਹ ਭਾਗੀ ਟਲ ਜਾਏ। ਫਿਰ ਦੇਵਤਿਆਂ ਦੀ ਸ਼ਰਨ ਗ੍ਰਹਿਣ ਕੀਤੀ, ਅਮਰਨਾਥ ਤੋਂ ਇਹੀ ਆਵਾਜ਼ ਆਈ, ਮੈਂ ਤੁਹਾਡੀ ਰੱਖਿਆ ਨਹੀਂ ਕਰ ਸਕਦਾ, ਤੁਹਾਡੀ ਰੱਖਿਆ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਜੋ ਮਾਖੋਵਾਲ ਦੀ ਧਰਤੀ ਅਨੰਦਪੁਰ ਸਾਹਿਬ ਹਨ ਉਹ ਕਰ ਸਕਦੇ ਹਨ। ਕਿਰਪਾ ਚਾਰ ਸਪੂਰਨ ਦਾਸ ਡੈਪੂਟੇਸ਼ਨ ਚ ਭਾਰਤ ਦੇ ਵੱਖ ਵੱਖ ਸੂਬਿਆਂ ਦੇ ਮੁਖੀ ਬ੍ਰਾਹਮਣਾਂ ਦਾ ਡੈਪੂਟੇਸ਼ਨ ਇਕੱਲੇ ਕਸ਼ਮੀਰ ਦੇ ਆਉਣ ਲੱਗੇ ਬੋਲੋ ਸਨ ਗਈ ਕਿਰਪਾ ਤੇਰੀ ਕਿਰਪਾ ਲਈ ਖਜ਼ਾਨਾ ਵਾਹਿਗੁਰੂ ਅਸੀਂ ਤੁਹਾਡੀ ਸ਼ਰਨ ਗ੍ਰਹਿਣ ਕੀਤੀ ਹੈ। ਫਿਰ ਸ਼ਰਨ ਭਰੇ ਕੀ ਦੀਨ ਦਿਆਲਾ ਨਾਨਕ ਤੁਮਰੇ ਬਾਲ ਗੋਪਾਲ ਸ਼ਰਨਾਂ ਦੀ ਲਾਜਮੀ ਦੇ ਅਵਸਰ ਮਾੜੇ ਦੀ ਸ਼ਰਨ ਚੱਲ ਜਾਓ ਉਹ ਦੌੜਦਿਆਂ ਨੂੰ ਦਸਾਨੇਗਾ ਨੂੰ ਬਣਾਏਗਾ। ਇਹ ਤਾਂ ਸਮਰਾਟ ਪੁਰਖਾਂ ਦਾ ਇਹ ਸ਼ਰਨ ਪਾਲਣ ਉਹ ਸ਼ਰਨ ਆਇਆ ਜੀ ਪਾਲਣਾ ਕਰਨ ਵਾਲੇ ਲਾਜ ਰੱਖਣ ਵਾਲੇ ਸਮਰੱਥ ਹੈ। ਸਮਰਾਟਾਂ ਸਮਰੱਥ ਕਿਰਪਾ ਦੇ ਨਿੱਜੀ ਖਜ਼ਾਨਾ ਨੂੰ ਤੁਹਾਡੀ ਸ਼ਰਨ ਆਏ ਤੇ ਲਾਜ ਰੱਖੇ ਰਾਹ ਮਹਾਂਪਤ ਮੁਕਤ ਲੋਕੀਪਣ ਤੇ ਗਰੀਬ ਨਵਾਜ ਰਾਹੋ ਦੀ ਪੰਕਤੀ ਦੁਆਰਾ ਕਿਰਪਾਲਤਾ ਕਰਦੇ ਹਨ। ਅਸੀਂ ਮਹਾਨ ਪਤਤ ਮਹਾਨ ਪਾਪੀ ਮਹਾਰਾਜ ਕੋਈ ਪਾਪਾਂ ਨਾਮ ਦੇ ਨਾਲ ਅਚੇਤ ਪਾਪ ਤੇ ਡਰ ਰਹੇ ਕੋਈ ਪਾਪਾਂ ਦਾ ਸਾਹ ਹੈ ਪਰ ਬਹੁਤ ਸਾਰੇ ਮਨੁੱਖ ਜੋ ਕਹਿੰਦੇ ਮੈਂ ਤਾਂ ਕੋਈ ਪਾਪ ਕੀਤਾ ਹੀ ਨਹੀਂ। ਹਜ਼ੂਰ ਪਾਤਸ਼ਾਹ ਦੱਸਦੇ ਆ ਸਤਿਗੁਰੂ ਜੀਵਾਂ ਦੀ ਪ੍ਰਕਿਰਿਆ ਮਹਾਂ ਪਤਤ ਬਹੁਤ ਹੀ ਭਗਤ ਮੁਗਤ ਔਰ ਮੂਰਖਾਂ ਦੇ ਵੀ ਮੂਰਖਾਂ ਆਜਾ ਬੰਦਾ ਕਹਿੰਦਾ ਮੈਂ ਸਿਆਣਾ ਬਹੁਤ ਪਰ ਬਹੁਤ ਸਿਆਣਪ ਜਾਣਦਾ ਭਾਉ ਵਿਆਪ ਹੈ ਉਹਦੇ ਕਰਕੇ ਸਿਆਣਪ ਨਹੀਂ ਚੱਲਦੀ। ਸਹਿਜ ਸਿਆਣਪਾ ਲੱਖ ਹੋਵੇ ਤਾਂ ਇੱਕ ਨਾ ਚੱਲੈ ਨਾਲ ਅਫਲਾਕੂ ਜਨਾਮ ਦਾ ਅਰਦਾਸਪਤ ਸੀ ਬਹੁਤ ਸਿਆਣਾ ਸੀ। ਜਦੋਂ ਸਮਾਂ ਆਇਆ ਵਿਦਵਾਨ ਦੱਸਦੇ ਕਿ 8 ਦਿਨ ਪਹਿਲਾਂ ਹਰ ਬੰਦੇ ਨੂੰ ਪਤਾ ਲੱਗਦਾ ਕਿ ਹੁਣ ਮੈਂ ਬਚਣਾ ਉਹਦੇ ਅੰਦਰ ਸ਼ੁਰੂ ਹੋ ਜਾਂਦਾ। ਮਹਾਂਪੁਰਖਾਂ ਨੂੰ ਤਾਂ ਬਹੁਤ ਸਾਰੇ ਦ੍ਰਿਸ਼ਮਾਨ ਹੁੰਦਾ ਪੰਥਨ ਬਾਬਾ ਕਰਮ ਸਿੰਘ ਸਾਹਿਬ ਹੋਤੀ ਮਨਾਉਣ ਵਾਲੇ ਮਹਾਂਪੁਰਖ ਪਹਿਲਾਂ ਹੀ ਸਾਰਾ ਨਕਸ਼ਾ ਦੱਸ ਦਿੱਤਾ ਸੀ। ਸੋ ਹੁਣ ਉਸਨੇ ਕੀ ਕੀਤਾ ਆਪਣੇ ਅੱਗੇ ਕਈ ਉਪਲਾਦੂ ਮਸਾਲੇ ਦੇ ਤਿਆਰ ਕੀਤੇ ਐ ਬਿਲਕੁਲ ਕੋਈ ਫਰਕ ਰਤਾ ਮਾਸੀ ਮਾਸਾ ਨੂੰ ਜਦੋਂ ਸਮਾਂ ਆਇਆ ਵਿੱਚ ਲਿਟ ਗਿਆ ਜਮਲੂਤ ਆਏ ਉੱਥੇ ਕਈ ਉਪਲਾਦੂ ਪਤਾ ਹੀ ਨਹੀਂ ਲੱਗਦਾ ਐਸਾ ਉਦਾਹਰਣ ਕੋਲ ਮਹਾਰਾਜ ਸਿੰਘ ਜੀ ਉਪਲਾਦੂ ਲਿਆਉਣ ਲਈ ਗਿਆ ਉਪਲਾਦੂ ਬਹੁਤ ਹੈ ਕਹਿੰਦੇ ਪਹਿਲੇ ਖਜਰ ਵਿਦਿਆਲੇ ਹੁੰਦੇ ਇਹੋ ਜਿਹਾ ਕਈ ਕੰਮ ਕਰ ਦਿੰਦੇ ਉਸਦੇ ਕਹਿੰਦੇ ਅੰਬਰ ਉੱਥੇ ਚੱਲ ਹੈ ਉਹ ਸਹੀ ਹੈ ਜਿੱਥੇ ਹੀ ਹੈ ਜਾ ਕੇ ਕੋਈ ਕਮਾਲ ਹੈ ਚਤੇਰਾ ਬਹੁਤ ਹੁਸ਼ਿਆਰ ਹੈ ਸਿਆਣਾ ਬਹੁਤ ਪਰ ਤਸਵੀਰ ਦੇ ਨੱਕ ਵਿੱਚ ਥੋੜ੍ਹਾ ਜਿਹਾ ਨੁਕਸ ਹੈ ਜੇ ਮੁੰਡਾ ਤੇ ਦਾਦੇ ਤੇ ਫੋਟੋ ਦਾ ਸਾਰਾ ਹੀ ਸਰੂਪ ਵਿਗੜ ਤੇ ਬੰਦਾ ਆਪਣੀ ਲੱਠੀ ਜਾਂਦਾ ਉਹ ਜਾ ਕੇ ਬੋਲੇ ਕਹਿੰਦੇ ਕਿੱਥੇ ਨੋਟਿਸ ਹੈ ਨੋਟਿਸ ਕਹਿੰਦੇ ਨਹੀਂ ਹੋਵੇ ਤੂੰ ਕਰਨਾ ਵੀ ਆਉਂਦਾ ਕਹਿੰਦੇ ਆ ਜਾਓ ਮੈਨੂੰ ਲੈਜੇ ਗੱਲ ਕੇ ਫੋਟੋ ਕਹੋ ਕਈ ਕਈ ਇਨਸਾਨ ਨੇ ਮੌਤ ਦੇ ਫਰਿਸ਼ਤਿਆਂ ਨੂੰ ਭਜਾਉਣ ਵਾਸਤੇ ਕਿਹੜੀਆਂ ਕਿਹੜੀਆਂ ਹੁਸ਼ਿਆਰੀਆਂ ਕੀਤੀਆਂ ਪਰ ਉਹਨਾਂ ਨੇ ਹੁਸ਼ਿਆਰੀ ਉਬੇਰ ਹੋ ਗਈ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਹੈ ਕਿ ਮਹਾਰਾਜ ਅਸੀਂ ਤੁਹਾਡੇ ਦਰਬਾਰ ਵਿੱਚ ਆ ਕੇ ਇਹ ਮੰਨ ਰਹੇ ਬਹੁਤ ਪਾਪੀ ਮੁਗਤ ਮੂਰਖ ਵੀ ਲੋਭੀ ਲੋਭੀ ਵਾਲਾ ਜਦੋਂ ਦੂਏ ਦੀ ਚੀਜ਼ ਲੈ ਲੈਂਦੇ ਜਦੋਂ ਦਾ ਮੈਨੂੰ ਸਭ ਤੋਂ ਮਿਲ ਜਾਂਦਾ ਅੱਜ ਦਾ ਸੰਸਾਰ ਕਿੰਨੀ ਭੱਜ ਨੱਠ ਵਿੱਚ ਹੈ ਰਾਜਨੀਤਿਕ ਬੰਦਿਆਂ ਕੋਲ ਜਾਓ ਲੈਕਚਰ ਕਰਨਗੇ ਆ ਜਾਓ ਹੁਣ ਆਰਥਿਕ ਵਿਵਸਥਾ ਤੁਹਾਡੀ ਵਧੀਆ ਬਣਾ ਦੇਵਾਂਗੇ ਕੋਈ ਗਰੀਬ ਨਹੀਂ ਰਹਿਣ ਜਾਂਦੇ ਆਉਂਦੇ ਸਾਲ ਤੱਕ ਸਾਰੇ ਮਾਲਾ ਮਾਲ ਹੋ ਜਾਣਗੇ ਪਰ ਧਾਰਮਿਕ ਵਿਅਕਤੀ ਦੇ ਇਸ ਤਰ੍ਹਾਂ ਦਾ ਲਾਲਾ ਨਹੀਂ ਲਾਉਂਦਾ ਮਾਪ ਨੂੰ ਉਹ ਕਹਿਦਾ ਸੰਤੋਖ ਧਾਰ ਲਓ ਜਿੰਨਾ ਤੁਹਾਡੇ ਕੋਲ ਆ ਉਹਦੇ ਲਈ ਤੁਸੀਂ ਤ੍ਰਿਪਤ ਹੋ ਜਾਓ ਗੱਲ ਕੇ ਬੋਲੋ ਉਹ ਇਹੋ ਜਿਹਾ ਨਾਲੇ ਲੱਗੇ ਨਹੀਂ ਆਉਣਾ ਇਹੋ ਜਿਹੀਆਂ ਗੱਲਾਂ ਨਹੀਂ ਕਰਦਾ ਹੈ ਉਹ ਕਹਿੰਦੇ ਸੰਤੋਖੀ ਬਣ ਜਾਓ ਸਤ ਲਾਇਓ ਸੰਤੋਖ ਲਾਇਓ ਸੰਮ ਲਾਇਓ ਵੈਰਾਗ ਲਾਇਓ ਗਿਆਨ ਲਾਇਓ ਧਿਆਨ ਲਾਇਓ ਤੁਹਾਨੂੰ ਸ਼ਾਂਤੀ ਆ ਜਾਵੇ ਜਿੰਨਾ ਵੀ ਹੈਗਾ ਤੂੰ ਸੂਦੇ ਚ ਸੰਤੋਖ ਉਹਦੇ ਤੋਂ ਦੂਜਿਆਂ ਦੀ ਵੀ ਸੇਵਾ ਕਰਨ ਵਾਲੇ ਬਣ ਜਾਓਗੇ ਕਿ ਮਹਾਂਪੁਰਖਾਂ ਦਾ ਉਪਦੇਸ਼ ਲੋਭੀ ਵੀ ਹਾਂ ਮਹਾਰਾਜ ਲੋਕ ਹੁਣ ਲੋਕ ਦੇ ਸਹਿਣ ਉਹਨਾਂ ਕਰਕ ਪਾਪ ਅਬਹਾਰਾ ਪਾਪ ਕਰ ਕਰਕੇ ਹਾਰ ਜਾਣ ਥੱਕ ਜਾਣ ਪਾਪ ਵੀ ਕਿੰਨੇ ਕੁ ਕਰ ਲਊਗਾ ਤੋ ਬੰਦੇ ਨੇ ਧੋਣਾ ਵੱਢਣ ਲੱਗੂਗਾ ਕਿੰਨੇ ਕੁ ਵੱਢ ਲਊਗਾ ਗੱਲ ਕੇ ਬੋਲੋ ਥੱਕ ਲਊਗਾ ਬੰਦਾ ਥੱਕ ਜਾਂਦਾ ਵੇਲੇ ਥੱਕ ਜਾਂਦਾ ਵੀ ਰੈਸਟ ਭਾਲਦਾ ਆਰਾਮ ਭਾਲ ਕੰਮ ਕਰਦਾ ਵੀ ਥੱਕ ਜਾਊ ਮਾਇਆ ਕਮਾ ਕਮਾ ਕੇ ਵੀ ਥੱਕ ਜਾਊਗਾ ਪੇਸ਼ੇ ਭੋਗ ਭੋਗ ਕੇ ਵੀ ਥੱਕ ਜਾਊਗਾ ਅੰਦਰੀਆਂ ਦਾ ਬਲ ਹਾਰ ਜਾਏਗਾ ਕਿੰਨਾ ਦੇਰ ਪਿੱਛੇ ਰੁਕਾਟ ਹੋ ਗਏ ਖਾਸ ਆਨੰਦ ਲਏਗਾ ਉੱਥੋਂ ਵੀ ਥੱਕ ਜਾਊਗਾ ਪਹਿਣ ਕਿੰਨਾ ਦਲੋਗਾ ਦੌੜ ਕਿੰਨਾ ਦਲੋਗਾ ਕੁੱਟ ਕਿੰਨਾ ਦਲੋਗਾ ਜਾ ਜਾਂਦੇ ਕਾਲਾ ਕਿੰਨੀਆਂ ਭਜਾ ਦਊਗਾ ਖੜਾ ਵੀ ਖੇਡਾਂਗੇ ਕਿੰਨੀਆਂ ਖੇਲ ਲਊਗਾ ਜੰਗ ਯੁੱਧ ਵੀ ਕਿੰਨਾ ਚਿਰ ਕਰ ਲਓ ਹੱਥ ਬਹਿਜੋ ਭਲਵਾਨੀ ਕਰਦੇ ਕਿੰਨਾ ਚਿਰ ਕੁਰਸੀਆਂ ਕਰੀ ਜਾਊਗਾ ਜਿੰਨਾ ਭਗਵਾਨ ਭਲਵਾਨਾਂ ਦੇ ਗਿੱਟੇ ਗੋਡੇ ਲੋਕੇ ਉਹਨੇ ਦੂਜਿਆਂ ਦੇ ਵੀ ਲੋਕ ਦਰਸ਼ ਵੱਲੋਂ ਰਾਗ ਜ਼ਿਆਦਾ ਕਰਦੀ ਹੁੰਦੀ ਹੈ ਫਿਰ ਉਹਦੀ ਹੱਦ ਨਹੀਂ ਹੁੰਦੀ ਬੁਰਾ ਆਪ ਉਹਨਾਂ ਦਾ ਵਿਚਾਰਿਆ ਦਾ ਹਾਰ ਜਾਂਦਾ ਥੱਕ ਜਾਂਦਾ ਬੰਦਾ ਆਪਣੇ ਜੀਵਨ ਤੋਂ ਵੀ ਥੱਕ ਜਾਂਦਾ ਕਈ ਕੋਈ ਬਿਮਾਰੀਆਂ ਐਸੀਆਂ ਆ ਜਾਂਦੀਆਂ ਕਿਉਂਕਿ ਮੌਤ ਮੰਗਦਾ ਮੌਤ ਵੀ ਨਹੀਂ ਆਉਂਦੀ ਮੰਗਿਆ ਮੌਤ ਵੀ ਨਹੀਂ ਆਉਂਦੀ ਥੱਕ ਜਾਂਦਾ ਤੇ ਜਦੋਂ ਥੱਕ ਜਾਂਦਾ ਹੈ ਤਾਂ ਜਿਹੜਾ ਸੁਭਾਵਦਾ ਹੈ ਤੇ ਹਿੰਦੂ ਮੰਗ ਦੇ ਵਿੱਚ ਸ਼ਬਦ ਹੈ ਬ੍ਰਹਮ ਬ੍ਰਹਮਣ ਦਾ ਮਤਲਬ ਵਿਸਥਾਰ ਕਰਮ ਦਾ ਵਿਸਥਾਰ ਮਾਂ ਵੀ ਅਲਿੰਗਾ ਸ਼ਰਮ ਉਹ ਕੁਝ ਕਿੰਨਾ ਵਿਸਥਾਰ ਕਰੋਗੇ ਕਰੋ ਵੀ ਉਹਨਾਂ ਤੇ ਜਿੰਨਾ ਫਿਰ ਬਹਿਣਾ ਹੀ ਹੁੰਦਾ ਗੱਜ ਕੇ ਬੋਲੋ ਦੌੜੋ ਹੀ ਉਹਨਾਂ ਤੇ ਜਿੰਨਾ ਕਿ ਥਕੇਵਾ ਨਾ ਹੋਵੇ ਖਾਓਗੇ ਉਹਨਾਂ ਜਿੰਨਾ ਬਿਮਾਰ ਨਾ ਹੋਣਾ ਕੰਠਾ ਹੀ ਉਹਨਾਂ ਕਰੋ ਜਿਹਨੂੰ ਸਾਂਭਣ ਦਾ ਯਤਨ ਹੀ ਨਾ ਕਰਨਾ ਪਵੇ ਇਸ ਕਰਕੇ ਪਾਤਸ਼ਾਹ ਹਰ ਗੱਲ ਦੀ ਸਮਰਥ ਦੇ ਰਹੇ ਨੇ ਕਰਕ ਪਾਪ ਅਬਹਾਰਾ ਹੁਣ ਮਹਾਰਾਜ ਪਾਪ ਕਰ ਕਰਕੇ ਵੀ ਹਾਰ ਗਿਆ ਥੱਕ ਗਿਆ ਤੇ ਜਦੋਂ ਹੁਣ ਰਾਜ ਜੋ ਮਰਿਆ ਉਹਨੇ ਵਸੀਤ ਕੀਤੀ ਕਹਿੰਦਾ ਇੰਨੀਆਂ ਟੋਪੀਆਂ ਬਣਾਈਆਂ ਪਈਆਂ ਇੰਨੇ ਪੈਸੇ ਮੈਂ ਲੈਣੇ ਆ ਇੰਨੇ ਦੇਣੇ ਆ ਤੇ ਮੈਂ ਕੀ ਕਰਨ ਸਮਝ ਕੇ ਕਰਦਾ ਰਿਹਾ ਪਤਾ ਨਹੀਂ ਖੁਦਾ ਦੀ ਦਰਗਾਹ ਮੈਨੂੰ ਜਗ੍ਹਾ ਮਿਲੇਗੀ ਕਿ ਨਹੀਂ ਗੱਜ ਕੇ ਬੋਲੋ ਮੈਨੂੰ ਕੱਚੀ ਕਬਰ ਲੱਭਣਾ ਜੇ ਨਾਮ ਨੂੰ ਚੰਗਾ ਨਹੀਂ ਨਿਆਜ ਬੋਝ ਦਾ ਬੂਟਾ ਲਾ ਦੇ ਗਜੀ ਕੇ ਬੋਲੋ ਦੁਨੀਆਂ ਦਾ ਸਮਰਾਟ ਬੜਾ ਕੁਛ ਕੀਤਾ ਕਿੰਨੇ ਸਾਧੂ ਕਤਲ ਕਰਾਏ ਸਰਮਤ ਵਰਗ ਪੈਗੰਬਰਾਂ ਤੇ ਵੀ ਤਲਵਾਰ ਚੱਲੀ ਗੁਰੂ ਦੇ ਸਾਹਿਬਜ਼ਾਦੇ ਮਾਤਾ ਜੀ ਮੋਤੀ ਮਹਿਰਾ ਕਿੰਨੇ ਜ਼ੁਲਮ ਹੋਏ ਬੁੱਧੂ ਸ਼ਾਹ ਤੇ ਦਸ਼ਾ ਕੀ ਹੋਈ ਸਾਹਮਣੇ ਉਹ ਕਿਲ੍ਹਾ ਲਾ ਲਿਆ ਜੇ ਤੁਰ ਲੈਂਦਾ ਪੂਰੇ ਦਰਬਾਰ ਲਾ ਗਏ ਉਹਦੇ ਆਪੋਜਿਟ ਨਾਲੇ ਸੀਸ ਗੰਜ ਕਿਲ੍ਹੇ ਦੀ ਦਸ਼ਾ ਜਾ ਕੇ ਦੇ ਲਓ ਮੌਜੂਦਾ ਸਰਕਾਰ ਦੇ ਕੋਲ ਤੇ ਸੀਸ ਗੰਜ ਕਦੀ ਵੀ ਸੀਸ ਗੰਜ ਦੀ ਬੀਜ ਸੰਗਤ ਦੇ ਮੱਥਿਆਂ ਤੋਂ ਖਾਲੀ ਨਹੀਂ ਦਿਨਾਂ ਕਲਰ ਚਾਹੇ ਰਾਤ ਕਰ ਲਓ ਚੌਵੀ ਘੰਟੇ ਹੁਣ ਦਸ ਲੱਖ ਜੋਤਾਂ ਜਲਦੀ ਸ੍ਰੀ ਅਖੰਡ ਪਾਠ ਸਾਹਿਬ ਹੋ ਰਹੇ ਕਥਾ ਲੰਗਰ ਦੀਵਾਨ ਸੰਗਤ ਦਾ ਤਾਂਤਾ ਵਧੀਆ ਹੀ ਰਹਿੰਦਾ ਧੂਪ ਦੁਖੀ ਜਾਂਦੇ ਨਮਸਕਾਰ ਅੱਜ ਉਹ ਤਲਵਾਰਾਂ ਚਲਾਉਣ ਵਾਲੇ ਦਾ ਨਾਮ ਦਿੱਤੇ ਦਿੱਲੀ ਦਾ ਸਮਰਾਟ ਸੀ ਮਰਨ ਵੇਲੇ ਦਿੱਲੀ ਵਿੱਚ ਜਗ੍ਹਾ ਨਹੀਂ ਮਿਲੀ ਔਰੰਗਾਬਾਦ ਜਾ ਕੇ ਮਿਲੀ ਗੱਜ ਕਬਰੋ ਤੇ ਜਿਹਦੀ ਜਿਹਦੇ ਤੋਂ ਤਲਵਾਰ ਚਲਾਈ ਗਈ ਉਹਦਾ ਦਿੱਲੀ ਵੀ ਅਸਥਾਨ ਹੈ ਉਹਦਾ ਅਨੰਦਪੁਰ ਵੀ ਅਸਥਾਨ ਹੈ ਉਹਦੇ ਸਾਰੀ ਦੁਨੀਆ ਦੇ ਅਸਥਾਨ ਉਹ ਜਲੇ ਜਲੇ ਵਿਆਪਕ ਵੀ ਹੈ ਹਜ਼ੂਰ ਪਾਤਸ਼ਾਹ ਕਹਿੰਦੇ ਹਨ ਕਿ ਕਰਤ ਪਾਪ ਅਬਹਾਰਾ ਜੇ ਤਾਂ ਮੰਨ ਲੈ ਇਹ ਤਾਂ ਇਹ ਕਲ ਬਖਸ਼ਿੰਦ ਦਾ ਵੀ ਹੈ ਪਰ ਇਹ ਪਾਪ ਕਰਦਾ ਵੀ ਹਾਰ ਨਹੀਂ ਹੁੰਦਾ ਫੇਰ ਵੀ ਲੱਤਾਂ ਪੈਰ ਮਾਰਦਾ ਭੈਣ ਮਰਦੇ ਕੋ ਵਿਸਰਤ ਨਾਮ ਤੇ ਬਿਮਾਰਾ ਜਿਹੜਾ ਮੌਤ ਦਾ ਭੈ ਉਹ ਵੀ ਭੁੱਲਦਾ ਦਾਰੀ ਖੜੀ ਇਹਦੇ ਡਰ ਤੋਂ ਬਚਣ ਵਾਸਤੇ ਰਾਵਣ ਨੇ ਸਮੁੰਦਰ ਦੀ ਖਾੜੀ ਵਾਲੀ ਰੱਖੀ ਸੀ ਸੋਨੇ ਦੀ ਲਾਂਕਾ ਕਿਲ੍ਹਾ ਕਿੰਨਾ ਕੁਝ ਕੀਤਾ ਦੇਵਤੇ ਦੀ ਬੰਨੀ ਕਰਦਾ ਸੀ ਤੇ ਭਗਵਾਨ ਦੀ ਵਿਧਾ ਬਾਂਦਰਾਂ ਰਿਛਾਂ ਕੋਈ ਵਿਧਾ ਹੰਕਾਰ ਕਰਾ ਦਿੱਤਾ ਕਦੀ ਕੇ ਬੋਲੋ ਬਾਂਦਰਾਂ ਤੇ ਰਿਛਾਂ ਤੋਂ ਕਹਿੰਦੇ ਜਿਹੜਾ ਅਵਤਾਰ ਆਉਣਾ ਨਾ ਨੇਕ ਲੰਘ ਹੁਣ ਫਿਰ ਧਰਮ ਵਰਤਾਉਣ ਉਹਦਾ ਜੰਗ ਫਿਰ ਹਮਾ ਮਹਿੰਦੀ ਨਾ ਹੋਣਾ ਫਿਰ ਹਮਾ ਮਹਿੰਦੀ ਨੇ ਜੋ ਚੰਗੇ ਕੰਮ ਕੀਤੇ ਸੀ ਸਾਰੇ ਬੰਦ ਕਰਕੇ ਪੁੱਠੇ ਕਰਨੇ ਫਿਰ ਉਹਨੂੰ ਹੰਕਾਰ ਬਹੁਤ ਹੋ ਜਾਣਾ ਫਿਰ ਰੱਬ ਨੇ ਉਹਦਾ ਹੰਕਾਰ ਤੋੜਨਾ ਉਹਦੇ ਕੰਨ ਚ ਕੰਨ ਕਜੂਰਾ ਵੜ ਜਾਣਾ ਤੇ ਇਹਨਾਂ ਦੀ ਮੌਤ ਹੋਣੀ ਗੱਲੀ ਕੇ ਬੋਲੋ ਜਿਹਦੇ ਨਾਲ ਮੌਤ ਹੋਣੀ ਉਹਦਾ ਹੰਕਾਰ ਕੰਨ ਕਜੂਰੇ ਨੂੰ ਤੋੜਨਾ ਸੋ ਇਸ ਕਰਕੇ ਇਹ ਮੌਤ ਦਾ ਭੈ ਭੈ ਮਰਦੇ ਕੋ ਬਿਸਰਤ ਨਾ ਮੌਤ ਦਾ ਭੈ ਵੀ ਭੁੱਲਦਾ ਨੇ ਇਹ ਚਿੰਤਾ ਮਨ ਜਾ ਤਨ ਜਾਰਾ ਕਹਿੰਦੇ ਜਿਹੜੀ ਚਿੰਤਾ ਦਿਨ ਦਿਨ ਵੜ ਵੜ ਖਾ ਰਹੀ ਹੈ ਸਾੜ ਰਹੀ ਹੈ ਇੱਕ ਤਾਂ ਇਹ ਡਰ ਬਹੁਤ ਹੈ ਸਾਨੂੰ ਦੁੱਖ ਨਾ ਦੇ ਭੁੱਖ ਨਾ ਲੱਗ ਜਾਵੇ ਮਾਇਆ ਨਾ ਮੁੱਕ ਜਾਵੇ ਔਰ ਸਰੀਰ ਵਿੱਚ ਖੁਸ਼ ਰਹੇ ਜਵਾਨੀ ਨਾ ਚਲੀ ਜਾਏ ਮੇਰੀ ਗਤੀ ਨਾ ਖੁਸ ਜਾਏ ਚੌਧਰ ਨਾ ਚਲੀ ਜਾਏ ਤੇ ਮੈਂ ਮਰਾਂ ਇਹ ਜਿਹੜੀਆਂ ਗੱਲਾਂ ਇਹ ਚਿੰਤਾ ਜਿਹੜੀਆਂ ਸਰੀਰ ਨੂੰ ਦਿਨ ਰਾਤ ਸਾੜਦੀਆਂ ਰਹੀਆਂ ਹੁਣ ਦੇਖੋ ਬਾਲਕਾਂ ਨੇ ਕਿੱਥੇ ਜਵਾਨੀ ਚਲੇ ਗਈ ਸੋਚਿਆ ਬੁਢਾਪਾ ਆ ਗਿਆ ਉਹ ਵੀ ਚਲੇ ਜਾਣਾ ਮੌਤ ਆ ਜਾਣੀ ਹੈ ਪਰੰਤੂ ਜਨਮ ਤੋਂ ਲੈ ਕੇ ਮੌਤ ਤੱਕ ਇਹਦਾ ਨਾਮ ਜ਼ਿੰਦਗੀ ਹੈ ਜਨਮ ਤੋਂ ਮਰਨੇ ਦੇ ਦਰਮਿਆਨ ਜਿਹੜਾ ਜੀਵਨ ਇਹਦਾ ਨਾਮ ਕੀ ਹੈ ਜ਼ਿੰਦਗੀ ਇਹ ਮੇਰੀ ਗੱਲ ਲਈ ਹੈ ਭਈ ਪ੍ਰਾਪਤ ਮਾਨੁਸ ਦੇਵਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਵਰੀ ਹੈ ਉਹ ਰਾਜੇ ਨੇ ਕਿਲ੍ਹਾ ਬਣਾਇਆ ਦਰਵਾਜ਼ੇ ਚੁਰਾਸੀ ਸੀ ਚੁਰਾਸੀ ਬੰਦ ਤੇ ਖੁੱਲ੍ਹਾ ਕਈਆਂ ਨੇ ਯਤਨ ਕੀਤੇ ਸਫਲ ਨਾ ਹੋਏ ਤੇ ਅੱਖਾਂ ਦੋਨਾਂ ਚਲੇ ਗਿਆ ਕਿਸੇ ਨੇ ਕਿਹਾ ਕਿ ਤੁਸੀਂ ਆ ਕੰਧ ਨਾਲੋਂ ਹੱਥ ਨਾ ਕੱਢੋ ਉਹ ਕੁਦਰਤੀ ਸਿੱਖ ਖਾਲਸਾ ਜੀ ਖਾਲਸਾ ਨੂੰ ਲੱਭਿਆ ਕਰਤਾ ਤੇ ਪੈ ਗਿਆ। ਕਹਿੰਦਾ ਦੇਖੋ ਜੀ ਰੌਲਾ ਪਾ ਰਿਹਾ, ਲੋਕ ਅੰਨੇ ਤੇ ਵੀ ਦਇਆ ਨਹੀਂ ਕਰਦੇ, ਸੂਰਮੇ ਤੇ ਵੀ ਮੇਰੇ ਨਾਲ ਜਿਹੜਾ ਧੋਖ ਕਮਾਇਆ। ਮੈਂ ਨਿਕਲਦਾ ਰਹਾ ਪੁੱਛਿਆ ਸੀ, ਮੇਰੇ ਨਾਲ ਸ਼ੈਤਾਨੀ ਕੀਤੀ, ਜ਼ਿਕਰ ਕੀਤੀ, ਮੈਂ ਬੇਚੱਕਰ ਪੈ ਗਿਆ, ਮੈਨੂੰ ਪਤਾ ਨਹੀਂ ਲੱਗਦਾ। ਕਹਿੰਦੇ ਮਹਾਰਾਜ ਤੁਹਾਨੂੰ ਦੱਸਿਆ ਸੀ ਰਾਹ ਵੀ ਸਹੀ ਸੀ, ਤੁਸੀਂ ਸਿਰ ਫੁਰਕਣ ਲੱਗ ਪਏ, ਜਦ ਮਗਰੋਂ ਜਾਣ ਰੋ ਗਿਆ। ਜਦ ਕੇ ਬੋਲੋ ਬਸ ਇਸੇ ਤਰ੍ਹਾਂ ਮਾਇਆ ਪਦਾਰਥ ਜ਼ਮੀਨਾਂ ਜਾਇਦਾਦਾਂ, ਮੁੰਡਾ ਹੋ ਜਾਏ, ਮੁੰਡਾ ਪੜ੍ਹ ਜਾਏ, ਵਿਆਹ ਜਾਏ, ਮੁੰਡੇ ਦੇ ਬੱਚੇ ਹੋ ਜਾਣ, ਨੌਕਰੀ ਸੈੱਟ ਹੋ ਜਾਏ, ਸਿਉਂ ਕਰਕੇ ਨਹੀਂ ਨਿਕਲ ਜਾਣਾ। ਫਿਰ ਅਸੀਂ ਤਾਂ ਗੁਣਾਂ ਤੋਂ ਮਨੁੱਖ ਜਨਮ ਰੂਪੀ ਦਰਵਾਜ਼ਾ ਖੁੱਲ੍ਹਾ ਕੇ ਨਿਕਲ ਜਾਣਾ। ਆ ਬੇਸ਼ਕ ਭੋਗਾਂ ਦੀ ਕੁਰਤ ਜਿਹੜੀ ਹੈ ਉਹ ਬੰਦੇ ਨੂੰ ਇਸ ਦਰਵਾਜ਼ੇ ਚੋਂ ਨਿਕਲ ਨਹੀਂ ਦਿੰਦੀ। ਪਰ ਬੜਾ ਵਿਦਿਆ ਪੜ੍ਹ ਲਈ, ਪਦਵੀ ਮਿਲ ਗਈ, ਮਾਇਆ ਬੱਤੀ ਕਰ ਲਈ, ਪਦਾਰਥ ਖਾ ਲਿਆ, ਚੰਗੇ ਬੈਡ ਸੇਜਾਂ ਖਾ ਲਈਆਂ, ਸੇਜਾਂ ਤਾਂ ਬੜੀਆਂ ਪਵਿੱਤਰ ਆ, ਉਹਨਾਂ ਦੇ ਬੈਡ ਤੇ ਜਿਹੜੇ ਕਰਮ ਕਰਦਾ ਉਹ ਬੜੇ ਪਵਿੱਤਰ ਆ। ਦਲਿਤ ਬੋਲੋ ਖਾਏ ਖਾਏ ਕਰੇ ਬਦ ਫੈਲੇ ਜਾਣ ਦੀ ਸੂਖੀ, ਬਾੜੀ ਜੀਓ ਸੰਤਾਂ ਸੇਤੀ ਰੰਗ ਨਾ ਲਾਏ, ਸਾਧ ਸੇਤੀ ਦੇ ਕਰਮ ਕਮਾਏ, ਸਾਰੇ ਸ਼ਬਦ ਬਚ ਜਾਣ। ਹਜ਼ੂਰ ਪਾਤਸ਼ਾਹ ਕਹਿੰਦੇ ਹਨ ਪੈਰਾਂ ਮਰਮੇ ਉਹ ਵਿਸਰਤ ਨਾਮ, ਇਹ ਮੌਤ ਦਾ ਭੈ ਭੁੱਲਦਾ ਨੇ, ਇਹ ਜਾਂਦਾ ਸਤਾਉਂਦਾ ਜਾਂਦਾ, ਤੇ ਚਿੰਤਾ ਤਨ ਜਾਵਾ, ਇਹ ਚਿੰਤਾ ਸਾੜ ਗਈ। ਕਹਿੰਦੇ ਰਹੋ ਰਾਜਾ ਦੱਸ, ਉਹਦੇ ਮਨ ਤੋਂ ਬੇਸ਼ਕ ਉਹ ਗਾਂਧੀ ਲਾਲਸਾ ਖਤਮ ਨਾ ਹੋ, ਬੜੇ ਯਗ ਗਈ ਸਵਰਗ ਚਲੇ ਗਏ, ਕਬਜ਼ਾ ਕਰ ਲਿਆ, ਕਬਜ਼ਾ ਜਿਹਨੇ ਕਰ ਲਿਆ ਇੰਦਰ ਦੇ ਤਾਕਤ ਤੇ, ਇੰਦਰਾਣੀ ਨੂੰ ਕਹਿਣ ਲੱਗਾ ਹੁਣ ਮੈਂ ਸਵਰਗ ਦਾ ਰਾਜਾ, ਤੂੰ ਮੈਨੂੰ ਆਪਣਾ ਪਤੀ ਕਬੂਲ ਕਰ। ਉਹ ਸੱਚੀ ਨੇ ਕਿਹਾ ਮੈਂ ਪਤੀ ਵਰਤਾ, ਇਹ ਕਿਵੇਂ ਹੋਵੇ, ਹੁਣ ਇਹ ਬਕਾਰਾਂ ਅੰਨਾ ਹੋਇਆ ਹੋਇਆ, ਇਹ ਜ਼ਬਰਦਸਤੀ ਹਰ ਤਰ੍ਹਾਂ ਗੋਜੋਰੀ ਵੀ ਕਰੇਗਾ, ਜਦੋਂ ਵੀ ਕੋਈ ਪਾਸਾ ਨਹੀਂ ਲੱਗਦਾ ਫਿਰ ਮਹਾਤਮਾ ਕੋ ਗੁਰੂ ਕੋਲ ਜਾਂਦਾ, ਫਿਰ ਬ੍ਰਹਿਸਪਤੀ ਜੀ ਦੇ ਪਾਸ ਗਈ ਜੋ ਦੇਵਤਿਆਂ ਦਾ ਗੁਰੂ। ਮਹਾਰਾਜਾ ਸੰਕਟ ਪੈ ਗਿਆ, ਰਕਸ਼ਾ ਉਹਨਾਂ ਨੇ ਕਿਹਾ ਤੈਨੂੰ ਜੋਗਤੀ ਲਾ ਦਿੰਦੇ ਹਾਂ, ਉਹਨੂੰ ਕਹਿ ਮੈਂ ਤੈਨੂੰ ਪਤੀ ਮੰਨਣ ਲਈ ਤਿਆਰ ਹਾਂ, ਪਰ ਦੇਵਲੋਕ ਦੀ ਇੱਕ ਸ਼ਰਤ ਹੈ, ਜਿਸ ਨੇ ਮੈਨੂੰ ਵਰਣਾ ਜਿਹੜੇ ਚਾਰ ਰਿਸ਼ੀ ਆ, ਬਾਲ ਬ੍ਰਹਮਚਾਰੀ ਸੰਤ ਸਨੰਦਨ ਸਨਾਤਨ ਤੇ ਸੰਤ ਕੁਮਾਰ, ਤੂੰ ਉਹਨਾਂ ਦੇ ਮੁੰਡਿਆਂ ਤੇ ਪਾਲਕੀ ਤੇ ਬਹਿ ਕੇ ਮੈਨੂੰ ਲੈਣ ਵਾਸਤੇ ਆ। ਇਹ ਦਾਸੀ ਲੋਕ ਸੱਚੀ ਨੇ ਕਿਹਾ ਕਿ ਮੈਂ ਤੈਨੂੰ ਪਤੀ ਮੰਨਣ ਲਈ ਤਿਆਰ ਹਾਂ, ਪਰ ਦੇਵ ਲੋਕ ਦੀ ਰਸਮ ਹੈ, ਹੁਣ ਉਸਨੇ ਰੀਸ਼ੀ ਫੜਨ ਦੇ ਫੜ ਕੇ ਪਾਲਕੀ ਸਿਕਾਰੀ ਉੱਤੇ ਬਹਿ ਗਿਆ। ਹੁਣ ਉਹ ਵਿਚਾਰੇ ਕਿਹੜੇ ਮਹਿਲੇ ਸੀ ਕਿ ਕੰਮ ਕਰਦੇ ਸੀ ਪਾਲਕੀ ਦੇ ਬੰਦਾ, ਕਦੀ ਪੈਰ ਉੱਚੇ ਚੱਲ ਜਾ ਕਦੇ ਨੀਵੇਂ ਚੱਲ ਜਾ, ਕਹਿੰਦੇ ਇਹੀ ਕਰਦੇ ਅਜੋਕੇ ਵੱਜਦੇ ਤੇ ਸਰਕ ਸਨ ਛੇਤੀ ਛੇਤੀ ਚੱਲ ਸਰਕ ਮੈਨੂੰ ਛੇਤੀ, ਕਹਿੰਦੇ ਤੂੰ ਹੀ ਸੱਪ ਬਣ ਜਾ ਸਾਨੂੰ ਸੱਪ ਬਣਾਈ ਦੇ। ਕਹਿੰਦੇ ਨੌ ਰਾਜਾ ਸੱਪ ਬਣ ਕੇ ਤਾਂਬੇ ਦੀ ਧਰਤੀ ਤੇ ਸੜ ਗਏ, ਸੱਚੀ ਦਾ ਧਰਮ ਬਚ ਗਿਆ। ਜਜਾਤੀ ਰਾਜਾ ਆਪਣੇ ਪੁੱਤਾਂ ਪੋਤਿਆਂ ਦੀ ਉਮਰ ਲਈ ਵਿਸ਼ੇ ਭੋਗਣ ਲਈ ਤ੍ਰਿਪਤੀ ਦੇਣੀ, ਆਪਣੀ ਉਮਰ ਦਾ ਤ੍ਰਿਪਤੀ ਹੋਈ ਨਹੀਂ, ਕਹਿੰਦੇ ਮੈਨੂੰ ਆਪਣੀ ਉਮਰ ਦਿਓ। ਉਹਨਾਂ ਨੇ ਆਪਣੀਆਂ ਉਮਰਾਂ ਅਰਦਾਸ ਕਰਾਈਆਂ ਪਰ ਸ਼ਾਂਤੀ ਨਹੀਂ ਮਿਲੀ। ਭਰਤਰੀ ਜੀ ਕਹਿੰਦੇ ਨਾ ਭੋਗਨ ਮੈਂ ਰੋਗ ਪੈ ਸੁਖੋਂ ਮਿਲੇ ਖੈਰ ਪੈ ਧਨ ਮਾਜ ਰੂਪ ਜੋਤ ਕੋ ਰਾਜ, ਭੋਗਾਂ ਚ ਰੋਗਾਂ ਦਾ ਹੋਇਆ, ਇਸ ਕਰਕੇ ਉਹ ਕਹਿੰਦੇ ਸ਼ਾਂਤ ਕੀ ਹੈ, ਮੈਂ ਸ਼ਾਂਤ ਨਾ ਪਾਓ, ਭੋਗਤਾ ਜਨਮ ਭੋਗ ਮੈਂ ਭੋਗੇ ਕੁਲੋ ਭੋਗਿਓ ਗਇਓ ਵਿਆਹ, ਕਿ ਭੋਗਾਂ ਨੂੰ ਭੋਗਦਾ ਮੈਂ ਭੋਗ ਲਾਂਗਾ, ਭੋਗੀ ਨੂੰ ਭੋਗ ਲੈਂਦੇ। ਜਾਣੀ ਕਿ ਬੋਲੋ ਸ਼ਰਾਬ ਪੀਣ ਵਾਲੇ ਮੁੱਕ ਗਏ, ਸ਼ਰਾਬ ਫਿਰ ਵੀ ਚਲੀ ਜਾਂਦੀ ਹੈ, ਕਿੰਨੇ ਮਕਾਨ ਤੇ ਕਿੰਨੀਆਂ ਨਹੀਂ ਜ਼ਿੰਦਗੀਆਂ ਬਰਬਾਦ ਕਰ ਦਿੱਤੀਆਂ। ਅੱਜ ਵੀ ਸੰਸਾਰ ਦੀ ਦਸ਼ਾ ਇਸ ਤਰ੍ਹਾਂ ਦੀ ਬਣਦੀ ਜਾ ਰਹੀ ਹੈ। ਬੁਰਾਈ ਦੇ ਅੰਦਰ ਕਿੰਨੀ ਗਲਤਾਨ ਹੋ ਰਹੇ ਹੈ। ਸੋ ਇੱਕ ਪਾਸੇ ਜੀ ਕਹਿੰਦੇ ਦੇਵੀ ਪੂਜਾ ਨਾ ਹੋ। ਹੁਣ ਇੱਕ ਔਰਤ ਨਾ ਡੋਰਸ ਕੀਤੀ, ਦੂਜੀ ਔਰਤ ਲੈਣ ਦੀ ਹੈ ਤੋ ਵੀ ਦੇ ਗੱਜ ਕੇ ਬੋਲੋ। ਵਿਸ਼ਵ ਕਰਨ ਦੀ ਤ੍ਰਿਪਤੀ ਇੱਕ ਜਗ੍ਹਾ ਨਹੀਂ ਹੋਈ। ਜਿਵੇਂ ਬੈਲ ਵੀ ਖੁਰਲੀ ਚ ਪੱਠੇ ਹੁੰਦੇ ਆ, ਕੁਰਮੇ ਵੀ ਖੁਰਲੀ ਜਾ ਕੇ ਮੂੰਹ ਮਾਰਦਾ, ਪਤਾ ਨਹੀਂ ਕਿੱਥੇ ਜ਼ਿਆਦਾ ਹੋ ਹੈਗਾ ਹੋ ਗਏ ਬੱਚੇ, ਜਿੱਥੇ ਮਰਜ਼ੀ ਦੌੜ ਜਾਓ। ਹੱਡ ਚੰਨ ਮਾਸ ਕਾਂਗੂੜੀਆਂ ਫਰੋਲ ਰਿਹਾ, ਗੰਦਗੀ ਫਰੋਲ ਰਿਹਾ, ਭੋਗੀ ਲੋਕ ਭੁੰਡਾ ਵੀ ਨਹੀਂ, ਗੰਦ ਫਰੋਲ ਰਿਹਾ। ਆਪਣੇ ਜੀਵਨ ਇਸੇ ਵਿੱਚ ਬਰਬਾਦ ਕਰਕੇ ਤੁਰ ਜਾਂਦੇ। ਸਤਿਗੁਰ ਸੱਚੇ ਪਾਤਸ਼ਾਹ ਸਾਨੂੰ ਸਮਝਾ ਰਹੇ ਤੇ ਭਰਤਰੀ ਜੀ ਕਹਿੰਦੇ ਨਾ ਕਿ ਭੋਗਾ ਨਾ ਭੋਗਤਾ ਬਿਨਾਂ ਮੇਲ ਭੋਗਤਾ। ਕਹਿੰਦੇ ਭੋਗਾਂ ਨੂੰ ਮੈਂ ਨਹੀਂ ਭੋਗਿਆ, ਹੀ ਮੈਨੂੰ ਭੋਗ ਲਿਆ। ਪੰਡਤਾਂ ਨੇ ਮੈਨੂੰ ਦਾਦੇ ਚਾਹ ਉਸ ਵਾਲੇ ਚਲੇ ਜਾ। ਕਹਿੰਦੇ ਤੈਨੂੰ ਉਹ ਹੀ ਦੱਸਿਆ ਜਿਹਨਾਂ ਮੈਨੂੰ ਕਲਿਆਣ ਦਾ ਰਸਤਾ ਮਿਲਿਆ। ਕਹਿੰਦੇ ਗੁਰਖ ਦਾ ਇੱਕ ਚੇਲਾ ਸੀ, ਉਹ ਗੋਲੀ ਪਾਰੇ ਦੀ ਸਿੱਧ ਕਰ ਲਈ, ਮੰਤਰ ਮੂੰਹ ਦੇ ਵਿੱਚ ਉੱਡ ਜਾਣਾ। ਉਹ ਕਹਿੰਦੇ ਚਲੇ ਗਿਆ ਜਿੱਥੇ ਆਰਾਮ, ਇੱਥੇ ਦਾ ਨੌ ਛੇਵਾਂ ਬਾਦਸ਼ਾਹ ਹੋਇਆ, ਬੜਾ ਮਿਆਮ ਕਰ। ਪਹਿਲਾਂ ਕਹਿੰਦੇ ਬੜਾ ਜਾਗਰੂਕ ਸੀ, ਉਹ ਜਾ ਰਿਹਾ ਸੀ ਤੇ ਨਾਲ ਵਜ਼ੀਰ ਫੁੱਲੂ ਤੇ ਫੁੱਲਣੀ ਦੋ ਗੱਲਾਂ ਦੱਸਦੇ। ਉਹ ਬੋਲੀ ਸਮਝਦਾ ਵਜ਼ੀਰ ਹੱਸ ਪਿਆ। ਰਾਜਾ ਕਹਿੰਦਾ ਵਜ਼ੀਰ ਸਾਹਿਬ ਕੀ ਗੱਲ? ਕਹਿੰਦੇ ਮਾਰ ਦੱਸਣ ਵਾਲੀ ਦੱਸ ਪਏ। ਕਹਿੰਦੇ ਤੂੰ ਮੇਰਾ ਕਤਲ ਕਰੇਗਾ? ਕਹਿੰਦੇ ਨਹੀਂ। ਵਾਹ! ਕਹਿੰਦੇ ਉੱਲੂ ਤੇ ਉੱਲਣੀ ਗੱਲਾਂ ਕਰਦੇ ਆ। ਉੱਲਣੀ ਕਹਿੰਦੀ ਹੈ ਆਪਣੀ ਬੱਚੀ ਵਿਆਹੁਣ ਵਾਲੀ ਹੈ, ਇਹਦਾ ਫਿਕਰ ਕਰ। ਉਹ ਕਹਿੰਦੇ ਨੌਵਾਂ ਛੇਵਾਂ ਬਾਦਸ਼ਾਹ ਬੜਾ ਜ਼ੁਲਮ ਕਰਦਾ, ਹੁਣ ਇਹਦਾ ਰਾਜ ਉਜੜ ਜਾਣਾ, ਜਿਹੜਾ ਇਹਦਾ ਉਜੜਿਆ ਹੋਇਆ ਰਾਜ ਉਹ ਧੀ ਨੂੰ ਦਾਜ ਵਿੱਚ ਦੇਵਾਂਗੇ। ਗੱਲ ਕੇ ਬੋਲੋ। ਕਹਿੰਦਾ ਮੈਨਾ ਚਾਹ? ਕਹਿੰਦੇ ਹਾਂ। ਉੱਥੋਂ ਦੇ ਨੌਵਾਂ ਛੇਵਾਂ ਬਾਦਸ਼ਾਹ ਧਰਮੀ ਬਣਿਆ, ਬੜਾ ਨਿਆਂਕਾਰੀ ਬਣਿਆ। ਜੇ ਪੁੱਤ ਨੇ ਵੀ ਬਸ ਅਗਲਾਕੀ ਕੀਤੀ ਸੀ, ਉਹਦਾ ਸਿਰ ਦੇ ਕਦਰ ਲੱਗਦਾ ਸੀ ਕਿ ਮੇਰੇ ਰਾਜ ਵਿੱਚ ਕੋਈ ਕਦਰ ਨਾ ਕਰੇ, ਫਿਰ ਉਹ ਧਰਮੀ ਬਣਿਆ। ਸੋ ਕਹਿਣ ਤੋਂ ਭਾਵ ਅੱਜ ਦਾ ਇਨਸਾਨ ਆਪਣੇ ਪਰਿਵਾਰ ਦੇ ਉੱਤੇ ਕਿੰਨਾ ਜ਼ੁਲਮ ਕਰਦਾ, ਕੰਨਿਆ ਜਾਣ ਕੇ ਉਹਨੂੰ ਮਾਰ ਦਿੰਦਾ। ਇਸਤਰੀ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰ ਵਿਆਹ ਹੋਇਆ, ਇਸਤਰੀ ਪਤੀ ਛੱਡਦੀ ਹੈ, ਪਤੀ ਇਸਤਰੀ ਛੱਡਦਾ ਹੈ, ਬੱਚੇ ਬੱਚਿਆਂ ਨੂੰ ਛੱਡ ਦਿੰਦੇ ਹੈ। ਤੇ ਕਿਹਾ ਇਹ ਔਰੰਗਜ਼ੇਬ ਨਾਲੋਂ ਘੱਟ ਜ਼ੁਲਮ ਹਨ? ਕਰਕੇ ਬੋਲੋ। ਅੱਜ ਦਾ ਘਰ ਘਰ ਜ਼ੁਲਮ ਹੋਇਆ, ਔਰੰਗਜ਼ੇਬ ਦੀ ਸੋਚ ਘਰ ਘਰ ਪੈਦਾ ਹੋ ਗਈ ਹੈ। ਗੁਰੂ ਮਹਾਰਾਜ ਨੇ ਸੋਚ ਕੀ ਪੈਦਾ ਕੀਤੀ ਸੀ? ਕੋਈ ਤਾਂ ਸੋਚ ਪੈਦਾ ਕੀਤੀ ਸੀ, ਘਰ ਘਰ ਅੰਦਰ ਧਰਮ ਸਾਲ ਹੋਵੇ, ਕੀਰਤਨ ਸਦਾ ਸੋਆ। ਬਾਕੀ ਜੋੜੀਆਂ ਦਾ ਨਹੀਂ, ਘਰ ਸਾਰੇ ਕੀ ਕਰਦੇ ਹਾਂ, ਪਰ ਘਰਾਂ ਦੇ ਅੰਦਰ ਜੋ ਵਾਤਾਵਰਨ ਬਣਿਆ ਹੋਇਆ ਕੋਈ ਵੱਖਰਾ ਬਣਿਆ ਜਾ ਰਿਹਾ, ਬਹੁਤ ਵੱਖਰਾ। ਜੇ ਉਹਨੇ ਨਹੀਂ ਬਾਜੇ ਜੋੜੀਆਂ ਵਜਾਉਂਦੇ, ਟੈਲੀਵਿਜ਼ਨਾਂ ਚ ਵੱਜ ਰਹੇ, ਇੰਟਰਨੈਟਾਂ ਤੇ ਵੱਜ ਰਹੇ, ਰੇਡੀਓ ਚ ਵੱਜ ਰਹੇ, ਕਥਾ ਕੀਰਤਨ ਘਰ ਘਰ ਹੋ ਰਹੇ ਹੈ, ਸੁਣ ਬਹੁਤ ਕੁਝ ਰਹੇ ਹੈ ਬਾਹਰੋਂ, ਪਰ ਅੰਦਰ ਬਹੁਤ ਘੱਟ ਜਾ ਰਿਹਾ। ਅੰਦਰ ਚਿੰਤਨ ਵਿਕਾਰਾਂ ਦਾ, ਬਾਹਰ ਦੀ ਸਰੋਤ ਤੇ ਸਮਝਣ ਵਾਲੀਆਂ ਗੱਲਾਂ। ਪਾਤਸ਼ਾਹ ਕਹਿੰਦੇ ਹਨ ਭਾਈ ਇਹ ਚਿੰਤਾ, ਇਹ ਜਿਹੜੀ ਚਿੰਤਾ ਸਾਨੂੰ ਸਾੜ ਰਹੀ ਹੈ, ਵੱਡ ਵੱਡ ਕੇ ਖਾ ਰਹੀ ਹੈ, ਪਰ ਜਿਹਨਾਂ ਨੂੰ ਪਤਾ ਲੱਗ ਜਾਂਦਾ ਉਹ ਵੀ ਆਪਣਾ ਅੰਦੋਲਕ ਜਨ ਸਫਲ ਕਰਨ ਵਾਸਤੇ ਦਿਨ ਰਾਤ ਬੰਦਗੀ ਚ ਰਹੇ। ਪਰਮਾਤਮਾ ਸੀ ਨੌਜਵਾਨ ਨਵਯੁਵਕ, ਉਹ ਪ੍ਰੀਖਿਆ ਵਾਸਤੇ ਆਇਆ। ਉਹ ਲੜਕੀ ਸੀ ਮਹਾਂਪੁਰਸ਼ਾਂ ਦੀ, ਸੰਗਤ ਉਸ ਪਰਿਵਾਰ ਜਾ ਕੇ ਜਿਹੜੇ ਦੇਖਿਆ ਨੌਜਵਾਨ ਮੁਨੀ ਸੰਤ ਹੋ ਗਿਆ, ਇਹਦਾ ਖਾਣ ਪੀਣ ਦੀ ਉਮਰ ਸੀ, ਵਿਆਹ ਕਰਾਉਣਾ ਮੌਜਾ ਲੁੱਟਦਾ। ਉਹ ਲੜਕੀ ਨੇ ਪ੍ਰਸ਼ਨ ਕੀਤਾ, ਮੁਨੀ ਜੀ ਅੱਜ ਨੂੰ ਸਵੇਰ, ਇਹ ਸੰਤ ਜੀ ਸਾਡੇ ਤੋਂ ਮੁੱਲਾ ਸਵੇਰਾ ਸੀ, ਖੇਡਣ ਦੀ, ਖਾਣ ਪੀਣ ਦੀ, ਪਹਿਨਣ ਦੀ, ਆਨੰਦ ਲੈਣ ਦੀ ਉਮਰ ਸੀ, ਅਜੋਨੀ ਚਲੋ ਹੁਣੇ ਖੇਡਣ ਲੱਗ ਪਿਆ। ਮਹਾਤਮਾ ਬੜਾ ਸਿਆਣਾ, ਉਮਰ ਤਾਂ ਜੋੜੀ ਸੀ, ਕਹਿਣ ਲੱਗਾ ਹੇ ਦੇਵੀ ਮਮ ਡਰ ਕਾਲ ਦਾ, ਮੈਨੂੰ ਮੌਤ ਦਾ ਡਰ, ਕੀ ਪਤਾ ਮੌਤ ਕਦੋਂ ਆ ਜਾਣੀ। ਮੈਂ ਕਹਿੰਦਾ ਮੌਤ ਤੋਂ ਪਹਿਲਾਂ ਪਹਿਲਾਂ ਮਨੁੱਖ ਜਨਮ ਦੀ ਬਾਜੀ ਜਿੱਤ ਲਵਾਂ, मानस जन अमोलक पायो फिरता काले बबाहो। ये पातशाह कह रहे उन्होंने धन गुरु तेग बहादुर साहब सच्चे पातशाह। फिर मुनि ने प्रश्न किया कहते हे देवी तुम घर क्या हवा तेरे घर का की हाल है। मैं तेरा तो पूछ लिया। वो कहते मां घर बासी खाद है साढ़े घर बेहाल खाते। सास ने सुन लिया सासा हो गया बोला सास ने एक सस्ता सास ने दो सपना गज के बोलो दो ही जाए नहीं कई तो भी चंगिया भी होती जड़ी नौ मां धी समझ सो चंगे बनो तेरी ज्यादा सो ऐसा होया सास संग जी उनके अब लड़ाई ना रह जाए कोई वो नवी नवी आई है तो अपनी घर में रहेंगी इनकी ज्यादा तो घर के कोल होंगी है उनका हाल भी सुनता बेचारी की घर अदालत नहीं करके खा रही है। वाहिगुरु राखा परमेश्वर कृपा करे। सो सास संग जी शब्द आप पढ़ने एक पिता एक उसके हम बार तेरे परिजन कितने चले जाता देश कितने चले जाता हम तो बड़ा बुजुर्ग है। वो कहती सेठ जी तो आजी जी नौ है ना कि आप कुकरियों को सारा मन खाने को अपनी बदनामी बहुत करती है गज के बोलो ये भी बड़ा गया पर मन जिसे बहुत आया उदे पिता ने सुनिया कि कपल वस्तु दे पुत्र सदारत है कहते उनको मेरे मत्ते न लगे जिधर मूह उन्होंने चल गए साड़ी कुल के राजपूतों के खतरिया के राजा के अज तक कोई भिख मंगा नहीं सी लगना इंसान डोब दिता जाए रोटियां मंगते खाता उनको उन्होंने बोलिया जा वापी मांग गां ऐसा नहीं हो बोला सामने कहने लगे मेरी अखा के सामने परे करेगा कहते मैं तेरा पुत्र सदारत नहीं मैं बुद्ध हूं कहने तू मां के रोटियां खाना साड़ी बदनामी की कहते जेड़ी कुल च मैं पैदा होया वो मंग खाणिया ने मैनू जीवन दिता गली के बोलो पुत्र घरवाली ने कहा जे लिया उसकी बांह फल लेनी लत फल लेनी पुत्र तो मैनू कि लगता के गया उस त्याई का खबर बड़ी गल सू भी पड़ा दे फिर साह संघ उन्होंने उन्होंने भी आत्मा ज्ञान दिता कि वह भी आत्मा ज्ञानी बना कहते जिन्होंने भिख मंगे कहना इन्होंने ही मेरा जीवन पड़ गया। अज के संसार की दृष्टि भी बड़ी कोई बनी हुई है वो जिन्हों को जीवन लगता है उन्होंने को कन्नी कतराते हैं जिथे जीवन बिगड़ता है उसे दौड़ दौड़ जाते पैसे खर्च कर जाते सिनेमे को जाए कोई चर्चा नहीं करना थिएटर जाए कोई चर्चा नहीं क्लब में जाओ कोई चर्चा नहीं पंप में जाओ कोई चर्चा नहीं कुड़ियां भी जाए मुंडे भी जाते उत्थे कहते हरिद्वार के चीपिया वाले संत बैठे होंगे गली के बोलो जब धर्म वाले पास जो गुरदार है दुनिया चर्चा करती है कहते हम आप ही भरते हैं हो जाते हैं बदनाम वो कत्ल भी करते हैं उनकी चर्चा भी नहीं होती लेकिन नाम मारते देवी बदनामी वो कहते कत्ल भी करी जाते उन्होंने पूछता नहीं संसार की दशा ऐसी ही रख रही इस करके वो सौरे ने क्या कड़ा नहीं पाने पूछते हैं बीबा जी इस तरह सोच मिली है कि साढ़े घर बेहा कौन खादा है कहते पिता श्री मेरे भाव न माता रानी जी ने समझिया गजी करो कहते भाव ये सी कि पिछले जन्म पुन किया शब्द घर अमीरी आ गई वो तुम खा रहे हो पुन गह नया पुन कर रहे तामें जब बस ही खा रहे हैं वो फिर सात समय जी कहता चंगा तू बेलड़े दिन रोलियां खिलाया ਹੁਣ ਕਿ ਅੱਜ ਦੀ ਪ੍ਰੈਕਟੀਕਲ ਕਰੀਏ। ਹੁਣ ਜੀ ਬੇੜੇ ਦੀ ਰੋਟੀ ਬਣਾਈ, ਪਾਣੀ ਨਾਲ ਗਲੀ ਕਰਕੇ ਤੇ ਲੂਣ ਭੁੱਕ ਕੇ ਮਸਲ ਤੇ ਚੋਪੜ ਕੇ ਬਾਪੂ ਦੀ ਥਾਲੀ ਚਾ ਲਈ। ਹੁਣ ਜੇ ਕਦੀ ਨਾ ਖਾਧਾ ਹੋਵੇ ਸਰਦੀ ਪਾਉਂਦੀਆਂ ਪਦਾਰਥ ਸਰਦੀ ਤਰ੍ਹਾਂ ਦੇ ਲੰਘਣੀ ਬੜੀ ਔਖੀ ਹੁੰਦੀ ਹੈ, ਦੇਖ ਕੇ ਬੜਾ ਔਖਾ ਹੁੰਦਾ। ਕਹਿੰਦੇ ਬੀਬੀ ਨੂੰ ਨੌਂ ਰਾਣੀ ਜੀ ਕਿ ਘਰ ਦੇ ਕਣਕ ਦਾ ਮੈਦਾ ਨਹੀਂ ਹੋਰ ਪਦਾਰਥ ਤੇ ਕਹਿੰਦੇ ਬਾਪੂ ਜੀ ਜਿਹੜਾ ਸਾਈ ਉਹ ਮਿਲਦਾ। ਮੈਂ ਕਿਹਾ ਹੁਣ ਤਾਂ ਬਾਪੂ ਜੀ ਦਾ ਡੰਦ ਹੈ ਕਿ ਪ੍ਰੈਕਟਿਸ ਕਰਨਾ, ਬੁੱਢੇ ਹੋਣ ਤੇ ਔਖਾ ਹੋਏਗਾ, ਗਾਹਾਂ ਵੀ ਇਹੀ ਮਿਲਣਾ। ਨਾਨਕ ਅੱਗਿਆ ਸਿਮਰੇ ਜੇ ਖੱਡੇ ਘਰ ਦੇ ਗੱਜ ਕੇ ਉਹ ਜਿਹੜੀ ਸਤਸੰਗਣ ਬੀਬੀ ਸੀ ਆਪਣੇ ਇਸ ਵਿਅੰਗ ਦੁਆਰਾ ਸੰਗ ਦੇ ਸੇਵਾ ਦਾ ਰੋਣਾ। ਕਈ ਸਾਡੀਆਂ ਅੰਮ੍ਰਿਤਧਾਰੀ ਲੜਕੀਆਂ ਉਦੋਂ ਝਿੱਕ ਕਬੂਲ ਕਰਕੇ ਆਂਡੇ ਵਾਪਸ ਧੋਣ ਲੱਗ ਜਾਂਦੀਆਂ, ਪੈਰ ਚ ਪਾ ਕੇ ਪਿਆਲੀ ਦੀ ਬੋਤਲ ਤੋਂ ਸ਼ਰਾਬੀ ਪਰੋਸਦੀਆਂ ਤੇ ਫਿਰ ਜੂੜਾ ਗਲਾ ਪੈ ਜਾਂਦਾ ਗੱਜ ਕੇ ਬੋਲੋ। ਚਾਹੀ ਲਾਗਲ ਸੀ ਉਹਨਾਂ ਦੇ ਪਰਿਵਾਰ ਦਾ ਜੀਵਨ ਪਲਟ ਦੇਣਾ। ਪਾਲਟਣਾ ਦਾ ਕੀ ਸੀ? ਜਿਹੜਾ ਆਪਣੇ ਪੁੱਤ ਧਰਮ ਸੀ ਉਹ ਵੀ ਤਿਆਰ ਕਰਦਾ, ਫਿਰ ਸਹਾਇਤਾ ਕਿਹੜੀ ਮਿਲੇਗੀ? ਗੱਲ ਕੇ ਬੋਲੋ। ਖੁਸ਼ ਕਰਨੀਆਂ ਕਰਨੀਆਂ ਰੱਬ ਤੋਂ ਬੇਮੁੱਖ ਹੋ ਜਾਣੀਆਂ, ਗੁਰੂ ਤੋਂ ਬੇਮੁੱਖ ਹੋ ਜਾਣੀਆਂ, ਤੇ ਜਿਸ ਨੇ ਸਹਾਇਤਾ ਕਰਨੀ ਸੀ ਉਹ ਪੱਗ ਛੱਡ ਦਿੱਤਾ। ਜੀ ਤੋਂ ਮਦਦ ਮਿਲਣੀ ਸੀ, ਜੀ ਤੋਂ ਬਖਸ਼ਿਸ਼ ਮਿਲਣੀ ਸੀ, ਹਜ਼ੂਰ ਪਾਤਸ਼ਾਹ ਦੀ ਕਿਰਪਾਲਤਾ ਕਰਦੇ ਹਨ ਭਾਈ। ਚਿੰਤਾ ਤਨ ਜਾਰਾ ਤੇ ਮਾਤਾ ਸੂਰਤ ਹੀ ਵਿਆਹੀ ਆਈ ਸੀ ਸਦੀ ਸੁਲਤਾਨੀਆਂ ਦੇ ਸੇਵੇਂ ਪਾਤਸ਼ਾਹ ਦੀ ਭਾਈ ਦੀ ਡਰੋਲੀ ਕਹਾਰਾਂ ਰਾਜ ਦੇ ਗਏ, ਮਗਰੇ ਉਹਦਾ ਪਤੀ ਗਿਆ ਮਹਾਰਾਜ ਸਿੱਖੀ। ਕਹਿੰਦੇ ਨਗਾਈਏ ਦਾ ਮਾਜ ਢਾਉਣਾ ਬਹੁਤ ਲਾਲਾਂ ਵਾਲਾ ਢਾਉਣ ਲੱਗ ਗਿਆ। ਕਹਿੰਦੇ ਅਸੀਂ ਮੱਥਾ ਟਮਣੇ ਗੁਰੂ ਦੇ ਚਲੇ ਗਿਆ ਪੁੱਠੀ ਪੈ ਗਈ। ਕਹਿੰਦੇ ਹੁਣ ਸਿੱਧੀ ਹੋ ਗਈ ਹੈ, ਗੁਰੂ ਨਾਨਕ ਪਾਤਸ਼ਾਹ ਦੀ ਸਿੱਖੀ ਧਾਰ ਲਈ ਹੈ। ਜੋ ਸੂਰਤੀ ਨੇ ਸਾਰੇ ਪਰਿਵਾਰ ਦਾ ਜੀਵਨ ਫਿਰ ਜਦੋਂ ਪੁੱਤਰ ਰੂਪਾ ਜਮਿਆ, ਫਿਰ ਪੁੱਤ ਗਏ ਬਾਲਣ ਬਟਣ ਮਸ਼ਕ ਪਾਣੀ ਦੀ ਪਿਆਸ, ਕਹਿੰਦੇ ਪਾਣੀ ਛੇਵੇਂ ਪਾਤਸ਼ਾਹ ਪੀਣ ਦੇ ਯੋਗ ਅਲਾਣੇ ਭੋਲੇ ਦੇ ਮਾਤਾ 40 ਮੀਲ ਉੱਤੇ ਪਹੁੰਚੇ ਔਰ ਉਹਦੇ ਨਾਮ ਤੇ ਮੋਹਰੀ ਗੱਡੀ ਸਾਡੇ ਤੇ ਗੱਡੀ ਹੋਈ ਆ, ਉਹ ਪਿੰਡ ਦਾ ਨਾਂ ਰੂਪਾ ਹੈ। ਫਿਰ ਇਸ ਪਰਿਵਾਰ ਕੜਛਾ ਦਿੱਤਾ, ਬਣ ਦਿੱਤਾ ਤੁਹਾਡੇ ਲੰਗਰ ਗਿਲੀਆਂ ਲੱਕੜਾਂ ਬਣ, ਉਹ ਕੜਛਾ ਜ਼ਰੂਰ ਸੱਤਵੇਂ ਦੀਆਂ ਬਖਸ਼ਾਂ, ਛੇਵੇਂ ਦੀਆਂ ਬਖਸ਼ਾਂ, ਹਾਂਜੀ ਨੌਵੇਂ ਦੀਆਂ, ਦਸਵੇਂ ਦੀਆਂ ਮਾਤਾ ਦੀਆਂ ਕੜਾਵਾਂ, ਰਾਤ ਨੌਵੇਂ ਗੁਰੂ ਦਾ, ਦਸਵੇਂ ਦੇ ਹੁਕਮ ਨੇ ਬੰਦਾ ਬਹਾਦਰ ਦੇ ਹੁਕਮ ਨੇ। ਉਸ ਪਰਿਵਾਰ ਕਿੰਨੀਆਂ ਰਹਿਣ? ਇੱਕ ਬੀਬੀ ਦੇ ਦਿਲ ਜੇ ਉਹ ਧਰਮ ਵਿੱਚ ਕਾਇਮ ਸੀ, ਪਰ ਅੱਜ ਦੇਖੋ ਅਧਰਮ ਹੈ। ਹੁਣ ਬੀਬੀਆਂ ਵਿੱਚ ਤੇ ਬਿਮਾਰੀ ਆ ਰਹੀ ਸੀ, ਰੋਮਾਂ ਦੀ ਦਿਲ ਵੀ ਸੀ। ਹੁਣ ਬੀਬੀਆਂ ਵੀ ਕਹਿੰਦੀਆਂ ਹੱਕ ਬਰਾਬਰ ਮਿਲਣਾ ਚਾਹੀਦਾ, ਉਹ ਕਿਸ ਕਦਰ ਕਰਕੇ ਥੋੜੀ ਬਰਾਬਰ ਲੱਗ ਪਈਆਂ। ਜਦਕਿ ਹੱਕ ਬਰਾਬਰ ਚਾਹੀਦਾ ਭਾਈ, ਚੰਗੇ ਕੰਮਾਂ ਵਾਸਤੇ ਬਰਾਬਰੀ ਧਾਰੋ, ਬੁਰਾਈ ਵਾਸਤੇ ਬਰਾਬਰੀ ਨਾ ਧਾਰੋ। ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਚਿੰਤਾ ਬੜਬੜ ਗਾ ਰਹੀ ਕਈ। ਹੁਣ ਸਾਡੇ ਕੋਲ ਬਾਬਾ ਜੀ ਮੈਂ ਦੁਖੀ ਬਣਾ, ਮੈਂ ਤਾਂ ਕੋਈ ਚੇਲਾ ਤਾਂ ਨਾਈ ਦਾ, ਮੈਂ ਤੇਰੀ ਮਦਦ ਕੀ ਕਰ ਸਕਦਾ? ਹੁਣ ਨਾਈ ਨੂੰ ਕਹਿ ਮੇਰੀ ਮਦਦ ਕਰੇ, ਉਹ ਕਲੱਬਾਂ ਪੱਬਾਂ ਜਿਹੜੇ ਐਡੀਟਰ ਤੇ ਐਡੀਟਰਸਾਂ ਦੇ ਗੀਤ ਸੁਣਦਾ ਉਹਨਾਂ ਨੂੰ ਤਾਂ ਮਦਦ ਕਰੇ, ਉਹ ਸਹਾਇਤਾ ਕਰ ਤੁਹਾਡੀ। ਜਿਹਨਾਂ ਦੇ ਚੇਲੇ ਬਣਦੇ ਆ ਉਹਨਾਂ ਤੋਂ ਸਹਾਇਤਾ ਮੰਗੋ। ਜੇ ਗੁਰੂ ਮਹਾਰਾਜ ਦੇ ਚੇਲੇ ਬਣੋਗੇ ਤੇ ਤਾਂ ਅਸੀਂ ਵੀ ਗੁਰੂ ਮਹਾਰਾਜ ਅੱਗੇ ਬੇਨਤੀ ਕਰਾਂਗੇ। ਸੋ ਸਤਿਗੁਰ ਸੱਚੇ ਪਾਤਸ਼ਾਹ ਸਮਝਾ ਰਹੇ ਕਿ ਇਹ ਅਪਾਪ ਮੁਕਤ ਕੇ ਕਾਰ ਹੈ, ਕਿਉਂਕਿ ਅੱਜ ਕੱਲ੍ਹ ਸਾਧ ਸੰਗਤ ਜੀ ਇਹੋ ਜਿਹੇ ਸਰਟੀਫਿਕੇਟ ਕੱਟ ਕੇ ਦਿੱਤੇ ਜਾ ਰਹੇ, ਖਾਸ ਕਰਕੇ ਬਲੈਕ ਬਹੁਤ ਹੈ, ਅਖਬਾਰਾਂ ਚ ਬੜੇ ਪੇਪਰ ਚੱਲਦੇ, ਬੜੇ ਬੜੇ ਲੱਗੇ ਹੋਏ ਹੈ। ਇਹ ਸ਼ਿਆਰ ਜ਼ਿਆਦਾ ਕਰਕੇ ਪੰਜਾਬੀ ਦੁਆਰਾ 5-700-2000 ਡਾਲਰ ਦੇ ਕੇ ਲਾਉਂਦੇ ਹੋਣੇ, ਬਸ 7 ਦਿਨਾਂ ਚ ਤੁਹਾਡੇ ਸਾਰੇ ਦੁੱਖ ਦੂਰ ਕਰ ਦੇਣ। ਗੱਲ ਕਰੋ 3 ਦਿਨਾਂ ਚ, ਤੇ ਐਂ ਕਰੋ ਸਾਰੇ ਹਸਪਤਾਲ ਬੰਦ ਕਰ ਦਿਓ ਹਫ਼ਤੇ ਲਈ, ਕਈ ਦਿਨਾਂ ਤੋਂ ਦੇਖ ਲਓ ਕਿੰਨੇ ਬਿਮਾਰ ਰਾਜੀ ਹੁੰਦੇ। ਸਾਰੀ ਫੌਜ ਨੂੰ ਸੱਤ ਦਿਨ ਛੁੱਟੀ ਕਰ ਦਿਓ, ਇਹਨਾਂ ਨੂੰ ਤੋਪਖਾਨੇ ਮੂਹਰੇ ਡਾਲ ਦਿਓ, ਤਾਲਿਬਾਨਾਂ ਦੇ ਮੂਹਰੇ ਗਲੀ ਦੇ ਵੱਲੋਂ ਕਿੰਨੀਆਂ ਨੂੰ ਗੋਲੀਆਂ ਡੰਡੀਆਂ ਕਰ ਦਿਓ। ਆ ਜਿਹੜੇ ਮੰਤਰਾਂ ਜੰਤਰਾਂ ਤੰਤਰਾਂ ਕਾਹਕੇ ਕਵਿਤਾ ਦੀਆਂ ਸ਼ਕਤੀਆਂ ਦੁਆਰਾ ਲੋਕਾਂ ਨੂੰ ਭਰਮਾ ਰਹੇ ਹਨ, ਸਤਿਗੁਰ ਸੱਚੇ ਪਾਤਸ਼ਾਹ ਸਮਝਾਉਂਦੇ ਹਨ ਇਹ ਅਪਾਪ ਮੁਕਤ ਕੇ ਕਾਰਨ ਮੁਕਤ ਹੋਣ ਲਈ। ਮੁਕਤ ਦਾ ਮਤਲਬ ਬੰਧਨ ਤੋਂ ਰਹਿ ਕੇ ਹੋ ਜਾਣ, ਬੁਰਾਈ ਦੇ ਬੰਧਨ ਆ, ਬੁਰਾਈ ਦੇ ਸੰਗਲਿਆ, ਅਮੋ ਮਮਤਾ ਦੇ ਬੁਰਾਈ ਦੇ ਸੰਗਲਿਆ, ਬੁਰਾਈ ਨਾ ਵਧੀਆ ਕਹਿ ਲਓ ਜੇ ਕਰੀਏ ਨਹੀਂ ਜੀ ਸਾਡੇ ਦੀ ਮਿਲੋ ਕੇਸ ਰੱਖਣਾ ਗੱਲ ਕੇ ਬੋਲੋ। ਮੈਂ ਜੀ ਹੁਣ ਸੋਚੂੰਗਾ ਤੂੰ ਸੋਚਣਾ ਕੀ ਹੈ, ਤੂੰ ਮੁੰਨੇ ਛੱਡ ਕੇ ਰਹਿ ਨਹੀਂ ਆਪੇ ਖਾਣਾ, ਜਿਹਨਾਂ ਨੂੰ ਲੋੜ ਨਹੀਂ ਪਤੀ ਆਪੇ ਰਹਿ ਪਾਉਂਦੇ ਆ, ਜਿਹੜੇ ਰਹਿਣਾ ਚਾਹੁੰਦੇ ਪੜਾਦਾ ਨਹੀਂ। ਹੁਣ ਦੇਖੋ ਬਾਲਕਪਨ ਨੂੰ ਹਰੇਕ ਰੱਖਣਾ ਚਾਹੁੰਦਾ, ਬਾਲਕ ਲੱਗਦਾ ਵੀ ਬਹੁਤ ਸੋਹਣਾ, ਭਾਵੇਂ ਕਿਤੇ ਜ਼ਿਆਦਾ ਲੱਗਦਾ, ਪਸ਼ੂ ਪੰਛੀ ਦਾ ਵੀ ਛੋਟਾ ਜਿਹਾ ਬੱਚਾ ਵੀ ਬੜਾ ਪਿਆਰਾ ਲੱਗਦਾ, ਕਿਉਂਕਿ ਸਭ ਹੁੰਦਾ ਉਸਦੇ ਰੱਬ ਦੇ ਧਰਮ ਤੋਂ ਆਇਆ ਹੁੰਦਾ, ਬੜਾ ਚਾਹੁੰਦੇ ਅਸੀਂ ਬੁਲਾ ਗਿਆ। ਜਦੋਂ ਰੱਬ ਦੇ ਘਰ ਹੁੰਦਾ ਨਾ ਕੋਈ ਵੀ ਜੀਵ, ਬੜਾ ਹਰਮਨ ਦੁਆਰਾ ਬੜਾ ਸੁਖ, ਕੋਈ ਪਕਾ ਨਹੀਂ, ਨਾ ਉਹਦੇ ਕਾਮ, ਨਾ ਕ੍ਰੋਧ, ਨਾ ਰੋਗ, ਨਾ ਬੋਧ, ਨਾ ਅੰਕਾਰ, ਇਹ ਅਸੀਂ ਕੀ ਕਹਿ ਰਹੇ ਕਾਮ ਕ੍ਰੋਧ ਦੇ ਨੂੰ। ਰੱਬ ਨੇ ਜਿਹੜੇ ਭੇਜਿਆ ਸੀ ਬੜਾ ਚਾਹੁੰਦੇ ਸੀ, ਉਹ ਬੜਾ ਪਵਿੱਤਰ ਸੀ, ਭੇਜਿਆ ਵੀ ਜਗ੍ਹਾ ਜੁੜੇ ਸੀ। ਸੋ ਕਹਿਣ ਤੋਂ ਭਾਵ ਸਾਧ ਸੰਗਤ ਜੀ ਹੁਣ ਬਾਲਕਪਨ ਵੀ ਚਲੇ ਗਿਆ, ਜਵਾਨੀ ਰੱਖਣ ਲਈ ਕਿੰਨੇ ਪਦਾਰਥ, ਕਿੰਨੇ ਪੁਸਤੇ ਖਾਂਦਾ, ਮੇਵੇ ਖਾਂਦਾ, ਕਸੂਰੀਆਂ ਖਾਂਦਾ, ਜਵਾਨੀ ਵੀ ਨਹੀਂ ਰਹਿੰਦੀ। ਕਹਿ ਦੰਦ ਰੱਖਣ ਨਹੀਂ ਚਾਹੁੰਦਾ, ਹੁਣ ਤਾਂ ਦੰਦਾਂ ਦੇ ਵੀ ਹਸਪਤਾਲ ਬਹੁਤ ਵਧਣ ਹੈ, ਜਦ ਕਿ ਬੋਲੋ ਅੱਗੇ ਕੱਖਾਂ ਦੇ ਜ਼ਿਆਦਾ, ਹੁਣ ਦੰਦਾਂ ਦੇ ਬਹੁਤ ਵਧਣ ਹੈ, ਕਿਉਂਕਿ 1,000 ਪੌਂਡ 60 ਪੌਂਡ ਬਣ ਜਾਂਦੇ, ਮੌਜ ਬੜੀ ਹੈ, ਕਰੇੜਾ ਕੱਢਣ ਦੇ ਕੰਮ ਚੱਲ ਜਾਂਦਾ, ਇਹ ਦੋ ਜਾਂ ਹਾਲ ਬਣ ਤੇ ਨਾਈਆਂ ਨੂੰ ਵੀ ਮੋਰਚਾ ਵੱਡਾ ਮਾਰ ਗਿਆ। ਸੋ ਕਹਿਣ ਤੋਂ ਭਾਵ ਸਾਧ ਸੰਗਤ ਜੀ ਇਸੇ ਤਰ੍ਹਾਂ, ਤੇ ਜੇ ਦੰਦੇ ਖੰਡੇ ਤੋਂ ਆਪੇ ਪਰਹੇਜ ਰੱਖੀਏ, ਦੰਦ ਖਰਾਬੇ ਨਾ ਹੋਣ, ਦੰਦਾਂ ਨੂੰ ਰੱਖਣਾ ਚਾਹੁੰਦਾ ਦੰਦ ਨਹੀਂ ਰਹਿੰਦੇ, ਅੱਖਾਂ ਨੂੰ ਰੱਖਣਾ ਚਾਹੁੰਦਾ ਇਹ ਵੀ ਜੋਤ ਕਮਜ਼ੋਰ ਹੋ ਜਾਂਦੀ ਹੈ, ਜਿਹੜੇ ਬੋਤਲਾਂ ਪੀ ਜਾਣੀਆਂ, ਪੇਟ ਇੰਜੈਕਸ਼ਨ ਸਾਰੇ ਖਾਈ ਜਾਣੇ, ਅੱਖਾਂ ਦੀ ਜਗ੍ਹਾ ਕੀ ਕਰੂਗੀ, ਟੈਲੀਵਿਜ਼ਨਾਂ ਦੇਖਣੀਆਂ, ਹਾਲਤ ਉਹਨਾਂ ਦੀਆਂ ਰੇਲ ਜਿਹੜੀਆਂ ਖਰਾਬ ਕਰਨੀਆਂ, ਖੂਨ ਕੰਨ ਨਾਲ ਲੈਣ ਨਹੀਂ ਪੈਣਾ, ਆਪਣੇ ਕੰਨ ਚਾਹੇ ਬੋਲੇ ਹੋਣੇ, ਦਿਨ ਰਾਤ ਇੰਨੇ ਉੱਚੇ ਗੀਤ ਸੁਣਨੇ ਆ ਤੇ ਦਿਮਾਗ ਵਾਲੀ ਗੱਲ ਹੋ ਜਾਂਦਾ, ਹੋ ਸਕਦੇ ਕੰਨਾਂ ਦੀ ਸੋਚ ਵੀ ਜ਼ਬਾਨ ਜਿਹੜੇ ਨਿੰਦਿਆ ਚੋਰੀ ਕਰੀ ਜਾਣੀ ਹੈ ਤੇ ਫਸਲਾਉਣੇ ਨਹੀਂ ਚਾਹੀਦੇ, ਅੱਖਾਂ ਨਾਲ ਜਿਹੜੇ ਚੋਰੀਆਂ ਕਰਾਂਗੇ ਇਹ ਵੀ ਪਿਆ ਹੈ ਕੰਮ ਦੇ, ਪੈਰਾਂ ਨਾਲ ਘੁੰਮਾ ਵੀ ਜਾਵਾਂਗੇ, ਮਨ ਪੁੱਠੀ ਸੋਚ ਸੋਚਣੀ ਹੈ ਤੇ ਮਨ ਵੀ ਸ਼ਾਂਤ ਹੋ ਜਾਏਗਾ, ਬੁੱਧੀ ਵਿੱਚ ਗਲਤ ਧਾਰਨਾ ਕਰਾਂਗੇ ਬੁੱਧੀ ਵੀ ਅਸ਼ਾਂਤ ਹੋ ਜਾਏ, ਸਰੀਰ ਨਾਲ ਐਬ ਭੋਗਾਂਗੇ, ਸਰੀਰ ਦੇ ਅੰਦਰ ਵੀ ਕਈ ਤਰ੍ਹਾਂ ਦੇ ਰੋਗ ਦੂਸ਼ਣ ਪੈਦਾ ਹੋ ਜਾਣਗੇ, ਬਾਹਰ ਆ ਜਾਂਦੇ ਅੰਦਰ ਦੇ ਪਾਪ ਸਾਰੇ ਨਿਕਲਦੇ, ਜੋ ਅੰਦਰ ਕਰਦਾ ਨਾ ਬਾਹਰ ਆ ਜਾਂਦਾ, ਘਿਓ ਪੀ ਕੇ ਰਹਿੰਦਾ ਜਦੋਂ ਮੂੰਹ ਦੇ ਉੱਤੇ ਐਬ ਖਰਾਬ ਕਰਦਾ, ਭਜਨ ਕਰਕੇ ਤਾਂ ਉਹਦਾ ਪਰਿਵਾਰ ਦਾ ਵੀ ਪ੍ਰਭਾਵ ਹੁੰਦਾ, ਯੋਗ ਦਾ ਵੀ ਪ੍ਰਭਾਵ ਹੁੰਦਾ, ਕਾਜ ਦਾ ਪ੍ਰਭਾਵ, ਜਿਹਨਾਂ ਨੂੰ ਰੱਖਣਾ ਚਾਹੁੰਦਾ ਉਹ ਰਹਿੰਦੇ, ਕੇਸ ਕਾਢੀ ਰਹਿਣਾ ਚਾਹੁੰਦੇ ਇਹਨਾਂ ਨੂੰ ਰੱਖਦਾ, ਇਹ ਵਿਚਾਰੇ ਰਹਿਣਾ ਚਾਹੁੰਦੇ, ਇਹ ਜੀਵਨ ਸਾਥੀ ਹੈ, ਜਿਹਨਾਂ ਨੂੰ ਜੀਵਨ ਸਾਥੀ ਕਹਿੰਦਾ ਉਹ ਲਿਆ ਜਾਂਦੇ। ਆਪ ਭਾਗ ਸਿੰਘ ਹੈ ਲੇਖ ਤੇ ਲੇਟ ਲਿਆ ਕੇ ਖੋਦਾ ਸੀ, ਕਹਿ ਲੱਗਾ ਮਾਤਾ ਮੇਰੇ ਦਾੜੀ, ਮੇਰੇ ਦਾੜੀ ਆ ਗਿਆ, ਮੈਂ ਕਈ ਕਹਿੰਦੇ ਆ ਕਿ ਆ ਗਈ ਨਾ ਉਹਦਾ ਫੇਰ ਚੰਗਾ ਮੰਗਣਾ, ਉਹਨੂੰ ਨੋਕਸ਼ਾ ਲਾ ਦਿੱਤਾ ਜੀ, ਉਹਨੇ ਨੋਕਸ਼ਾ ਲਾ ਲਿਆ, ਉਹਦੇ ਅੱਖਾਂ ਦਾ ਘੱਟ ਲਿਆ ਡਾਕਟਰ ਨੇ, ਮੈਂ ਕਿਹਾ ਤੂੰ ਭਾਗ ਸਿੰਘ ਕਹਿੰਦਾ ਹਾਂ ਮਹਾਰਾਜ, ਉਹਦੇ ਦਾੜਾ ਰਾੜਾ ਉਹ ਨੋਕਸ਼ਾ ਕਾਮਯਾਬ ਹੋ ਗਿਆ, ਕੋਈ ਦਵਾਈ ਨਹੀਂ, ਕੋਈ ਰੋਟੀ ਨਹੀਂ, ਤੇ ਗੁਰੂ ਨਾਨਕ ਪਾਤਸ਼ਾਹ ਦੇ ਘਰ ਦੀ ਸੇਵਾ। ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਸਮਝਾਉਂਦੇ ਹਨ ਇਹ ਅਪਾਪ ਮੁਕਤ ਕੇ ਕਾਰਨ, ਮੁਕਤੀ ਦੇ ਵਾਸਤੇ ਅਪਾਪ ਬੜੇ ਕਰਦਾ ਪਰ ਮੁਕਤੀ ਹੋਣ ਲੱਗਦੀ ਨਹੀਂ, ਕਿਉਂਕਿ ਜਿਹਨਾਂ ਨੇ ਤੈਨੂੰ ਜਕੜਿਆ ਹੋਇਆ, ਤੈਨੂੰ ਬੰਧਨ ਪਏ ਹੋਏ, ਉਹ ਬੰਧਨ ਤੱਕ ਤਿਆਗ ਰਹੇ, آج کام کو لوگ ہنکار برائی کے بندر برائی چاہتے ہیں وہ مکتے ہی ہوتے ہیں کہ برائی نے تمہیں بنے ہوا ہے تو نہیں جانے بدماشیاں بندنا تم بوگتوں دوڑا جگہ تم جانتی تم جانتی تم جانتی وہ مرضی کی بوجھ پر چکر پی جا کر بچا منجن وہ جس نے تیرے بندن کٹنے ہاں نرتر مایا کی کال سورنے تو رہ کے واحگرو پرمیشور چیتن سو تیرے اندر ساتھی آتما ہو کے رہ گیا تاکہ مرگ نہ پایا پورا پھیلے نہیں پایا جن تیرے دکھ دور کرنے ہو تیرے اندر لگا تو باہر کرا دے شریف تیار روزہ کرنا نتیجے کو ڈیٹے گرا کرنا وہ تو سب چکی مان تیرے اندر بیٹھا تیرے اندر بیٹھا وہ تو تم دکھی رہے نہیں کہ میرے اندر بھی کوئی طاقت ہے جی میرے سارے لوگوں کا نواز کر سکتی ہے پورا بھید نہیں پر نہ ہی گن کوئی گن پیدا نہیں کیا نہ ہی کا جب تک کوئی جب تک نہیں کیا کون کرم کی جائے مارے کہڑا کرم جا کیا جائے کہ آ کرم جی کر لیا جائے نانک ہار پڑو سرناگت نان گن نانک کا جب تک کون کرم کی جائے نانک ہار پڑے سنوار ہار کے شرم کر رہے ہیں ابھی کچھ بھی کر دو گے سن سوچی دو سیکھی دو نہ بنے کا پیار دو بھگتی دو اپنا نام پرو دی جائے سن اپنے جسے کوئی جمع کا ڈر نہ رہے جمن پر موت کا پی نہ رہے وہ سان کرپا کر کے اوستھا دے دو کہ ہر سی کو دیوی سی کہ ماں پورسا نے گور منتر کا جا سیوا کر کہتے گرو نانک ہوتا جیون درد جیون دے گرسکھی یہ نویں پاتشاہ جی کی پرم پوتر بانی کا پائی اپدیش ہے کہ من تھا کے لگیا نہیں دو بہلا دو چلے گا کیونکہ اندر یہاں چیزیں رس نہیں رہ رہا گرو گرنتھ جی شاید بہت لوگ فارمیلٹی پوری کر لے ہوں کہ چلو اب اتوار ہے ویلا دینا فیکٹور کی جگہ نہیں یہ بہن کی جگہ ہے من کے وکاس کٹ کے اپنے سوروپ کے دھیان بہنا ہے جب اپنے سوروپ کے دھیان بیٹھوں گے شانتی بھی ملے گی تھکا بھی آئے گا گم بھوکے بھی دور ہو جائیں گے تو ستگرو کئی بنوا کرپا کر اپنے چرنا کا پیار سیکھی جیون آج میری گلوں اتنا ہی جو نویں پاتشاہ جی بانی کا پرم پوتر سندیش سمن پائی تن تن صاحب شری گرو ہر رائے صاحب نے مہاراج جی کی یاد بنے ہوئے استھان آم تھی بولی ہے دلی والے سنتوں کا گرودوارا اتنے بھائی کوئی سمے کے وچار ہوئے گی جو لاب لینا چاہن وہ جا سکتے ہیں واحد جی کا خالصہ واحد جی. Thank you.